ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਂਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
خدمت ذمہ داری سے بڑھ کر، تعظیم عزت سے بڑھ کر، مسکراہٹ خوشی سے بڑھ کر، تعلق رشتے سے بڑھ کر، کیونکہ انڈس ہسپتال سے بڑھ کر اپنی زکات دیجیے پہلے سے بڑھ کر۔
فیشن پاکستان لاؤنج لے کر آ رہے ہیں مسیساگا میں ایک روزہ ملٹی ڈیزائنر عید ایگزیبیشن 24۔ 12 پاکستانی ڈیزائنرز کے لیٹسٹ اینڈ یونیک آرٹیکلز جو عید پر بنائیں گے آپ کو سب سے منفرد۔ اتوار 17 مارچ دوپہر 12 بجے سے رات 10 بجے تک۔ پلیز ڈو کم اوور ہنسن گارڈن ان 1870 میڈیسن بولی وارڈ مسیساگا۔ ڈونٹ مس اٹ۔ ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ 9058747171।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪ੍ਰੈਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 6478982545। 6478982545।
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾ ਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com। ਲੋਕਲ ਨੰਬਰ 6478724900।
Radio 770 AM, the voice of community, news, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. listen live on www.eawaz.com. If it is static, listen on your local number 647-872-4900.
जी गुड मॉर्निंग, नमस्ते, सत श्री अकाल, आदाब, कैसे हैं आप सब। उम्मीद करते हैं कि खैरियत से होंगे। आज वेंसडे, जी हां, आज इस हफ्ते का बिल्कुल दरमियान आ चुका है, हम डे है। आज आपको खुश आमदीद कहती हूं, आप ही का प्रोग्राम है। और जी हां, खबरें नहीं आज पेश की गई, आगे चल के खबरें भी हम आपके साथ जोड़ देंगे। मैं सबसे पहले तो आपको खुश आमदीद कहती हूं इस प्रोग्राम करंट अफेयर विद रमनजीत सिद्धू। अब रमनजीत सिद्धू कहां चले गए, हमारे साथ ही हैं, लेकिन यह है कि कुछ उनकी मसरूफियात होने की वजह से वो अपने शहर से इंडिया में हैं और एक दूसरे शहर में है इस वक्त, लेकिन यह है कि मेरे साथ ही हैं और बहुत जल्द आप उनकी आवाज सुन सकेंगे। मैं सरबत फारूक आपको खुशामदीद कहती हूं इस सुबह सुबह, गुड मॉर्निंग, और उम्मीद करते हैं कि आपका आज का दिन बहुत अच्छा गुजरे। आज मार्च की 13 तारीख है, इस वक्त प्लस टेम्परेचर है और कितना ही अच्छा ये इस वक्त जो विंटर है चल रहा है कि हम प्लस में चल रहे हैं, और आज हो सकता है कि कुछ रिकॉर्ड भी ब्रेक्स हों। अभी पिछले ही हफ्ते 50 साल का जहां पर रिकॉर्ड ब्रेक हुआ था और डबल डिजिट टेम्परेचर थे, और आज भी कहा जा रहा है कि आज सनी होगा, आज आफ्टरनून में तकरीबन 18-19 डिग्री टेम्परेचर होगा। तो बहुत ही अच्छा दिन आज वेंसडे स्टार्ट हो चुका है। उम्मीद करते हैं कि जो जो आपने आज सोच के रखा हुआ है सारे ही काम अच्छे हों, पॉजिटिव हों, और जैसे कि ये पॉजिटिव दिन है। तो प्रोग्राम में शुरुआत में आपको नंबर दे देते हैं, अगर आप किसी ऐसी जगह पर हैं जहां पर स्टैटिक महसूस कर रहा हूं तो प्रोग्राम को आप फोन पर भी सुन सकते हैं, और प्रोग्राम को फोन पर सुनने के लिए हमारा नंबर है, लाइव लिसन कर सकते हैं आप कहीं भी हों, तो 647-872-4900 पे जाकर आप प्रोग्राम को लिसन कर सकते हैं। कोई भी 770 AM का प्रोग्राम हो, चाहे वीकडेज का हो या वीकेंड्स के ऊपर हो, सारे ही प्रोग्राम एक से एक हमारे मौजूद प्रोड्यूसर्स आपके लिए बहुत तैयारी के साथ लेकर आते हैं, तो खुद भी जुड़िए और शामिल जरूर हों। आपने कोई चीज इन्फॉर्मेशन शेयर करनी हो, आपके पास कुछ ऐसी न्यूज हो, और अगर आप हमारे प्रोड्यूसर से बात करना चाहते हो तो आप जरूर उनसे राब्ता कर सकते हैं। स्टूडियो में लाइव कॉल करने के लिए नंबर हमारा है, एक ही नंबर है सारे ही प्रोग्राम्स का, 416-620-1778 पर आप जरूर कॉल करके प्रोग्राम में शामिल हो सकते हैं। तो आज हम सब ने मिलकर प्रोग्राम करना है, मैं भी हूंगी आपके साथ, रमनजीत भी हमारे साथ हैं, और साथ साथ आप तमाम लिसनर्स जो प्रोग्राम को इस वक्त जिन्होंने ट्यून किया है, आपने भी हमारे साथ जरूर प्रोग्राम में शामिल होना है। नंबर लिख लीजिए, नोट कर लीजिए, 416-620-1778। बहुत हिम्मत बढ़ती है जब आप प्रोग्राम में साथ लाइव कॉल्स में शामिल होते हैं। जो भी आपका कंसर्न है, अगर आप करंट अफेयर्स के ऊपर बात करना चाहते हैं या कोई भी टॉपिक पे आप बात करना चाहते हो, तो जरूर आप प्रोग्राम में शामिल हों और अपनी फीडबैक जरूर दीजिएगा। प्रोग्राम में साथ साथ कोशिश करेंगे कि अपने स्पॉन्सर्स को भी लेके चलें, क्योंकि बिना उनके तावुन के ये प्रोग्राम इस तरह का चलना बिल्कुल इम्पॉसिबल है। तो उन तमाम स्पॉन्सर्स के तावुन से इस प्रोग्राम को करंट अफेयर्स विद रमनजीत सिद्धू ऑल द वे फ्रॉम इंडिया, तो हमारे साथ इस वक्त प्रोग्राम में शामिल हो चुके हैं। तो चलें मिलके रमनजीत सिद्धू का वेलकम करते हैं उनके अपने प्रोग्राम करंट अफेयर्स में। हैलो, गुड मॉर्निंग जी, रमनजीत जी की हाल ने, ठीक हो तुसी?
बढ़िया, मेहरबानी है, बहुत मेहरबानी है सरबत जी। मैं बिल्कुल ठीक ठाक है, मेरे वालों तुहानू भी गुड मॉर्निंग, ते अपने सुनने वाले सारे श्रोतियां नू प्यार भरी सत श्री अकाल, गुड मॉर्निंग, खुश आमदीद इस प्रोग्राम दे विच। जी
रमनजीत जी, बहुत बहुत शुक्रिया, तुसी इन्नी मसरूफियत के बावजूद भी साडे लई टाइम कढ़िया ते तुसी प्रोग्राम इस अपने प्रोग्राम में शामिल हो गए, ते तुसी इस वेले किस शहर च हो?
मैं अज दिल्ली आया जी, क्योंकि मेरे कजन उथे हॉस्पिटल च ने, 5 फरवरी सर्जरी हुई सी ब्रेन ट्यूमर दी, उस तो बाद उन्हां नूं होश नहीं आया, ते इधर किसान अंदोलन करके सड़कां दे उपर भी जिहड़ा 6-7 घंटे दा सफर है 2-3 घंटे होर एक्सटेंड हो जांदा है, बड़े पिंडां तों रस्तियां नाल जाणा पैंदा सी। हुण साडी क्राइसिस ए सी फैमिली दी कि दिल्ली बहुत दूर है, हॉस्पिटल बहुत वड्डा सी, असीं चाहुंदे आं कि उन्हां नूं चंडीगढ़ मूव कर लईए, पर उन्हां दी कंडीशन देख के या कि हुण ट्रांजिट भी इशू है, पर डॉक्टर कहते हैं भी उन्हां वल्लों जो क्योर होना सी उन्होंने तो अपने वालों ट्रीटमेंट कर दिता, इस तो बाद हुण कुदरत दे उपर आके होश कदों आउंदी है। सो इस करके फैमिली लगातार बड़ी टेंस जी पोजिशन च सीगी, ਤੇ ਕੁਝ ਪੇਪਰ ਵਰਕ ਵੀ ਕਰਨੇ ਹੁੰਦੇ ਨੇ, ਫਿਰ ਇਸ ਕਰਕੇ ਮੇਰੀ ਡਿਊਟੀ ਲੱਗੀ ਕਿਉਂਕਿ ਮੇਰੇ ਕਜ਼ਨ ਪਿਛਲੇ ਕਈ ਦਿਨਾਂ ਤੋਂ ਆਉਂਦੇ ਜਾਂਦੇ ਰਹੇ ਨੇ ਤੇ ਇਸ ਕਰਕੇ ਉਹਨਾਂ ਨੂੰ ਵੀ ਦਿੱਕਤ ਆ ਰਹੀ ਸੀ। ਸੋ ਏਦਾਂ ਦਾ ਇੱਕ ਸੀਨ ਚੱਲਿਆ ਜੀ।
ਚਲੋ ਜੀ, ਸਾਡੀ ਪੂਰੀ ਸਭ ਦੀ ਦੁਆਵਾਂ ਤੁਹਾਡੇ ਨਾਲ ਹੈਗੀਆਂ ਨੇ ਕਿ ਤੁਹਾਡੇ ਕਜ਼ਨ ਨੂੰ ਜਲਦੀ ਹੀ ਹੋਸ਼ ਆ ਜਾਏ ਤੇ ਹੁਣ ਉਹਨਾਂ ਨੂੰ ਚੰਡੀਗੜ੍ਹ ਮੂਵ ਕਰ ਦਿੱਤਾ ਜਾਏਗਾ ਤਾਂ ਕਿ ਥੋੜਾ ਤੁਹਾਡੇ ਵੱਲੋਂ ਕਰੀਬ ਹੋ ਜਾਏ।
ਕਰੀਬ ਹੋ ਜਾਣਗੇ ਸਾਡੇ, ਕਿਉਂਕਿ ਚੰਡੀਗੜ੍ਹ ਸਾਨੂੰ ਰਹਿਣਾ ਸੌਖਾ ਹੈ, ਜਲੰਧਰ ਤੋਂ ਨੇੜੇ ਪੈਂਦਾ ਪਰ ਦਿੱਲੀ ਬਹੁਤ ਦੂਰ ਹੈ, ਇਸ ਕਰਕੇ ਸਾਨੂੰ ਬੜੀ ਦਿੱਕਤ ਆ ਰਹੀ ਸੀ।
ਠੀਕ ਹੈ ਰਮਨ ਜੀ, ਤੇ ਥੋੜਾ ਜਿਹਾ ਦੱਸੋ ਦਿੱਲੀ ਦਾ ਕੀ ਮਾਹੌਲ ਹੈ, ਮੌਸਮ ਦਾ ਕੀ ਹਾਲ ਹੈ ਉੱਥੇ ਤੇ ਇੰਡੀਆ ਦੀ ਖਬਰਾਂ ਤੁਹਾਡੇ ਨਾਲ ਥੋੜਾ ਜਾਣਨਗੇ ਤੇ ਥੋੜਾ ਦੱਸੋ ਦਿੱਲੀ ਦਾ ਕੀ ਹਾਲ ਹੈ।
ਦਿੱਲੀ ਦੇ ਵਿੱਚ ਇਹ ਹੈ, ਦੇਖੋ ਜੀ, ਇੱਕ ਤਾਂ ਪੋਲਿਊਸ਼ਨ ਬਹੁਤ ਜ਼ਿਆਦਾ, ਏਅਰ ਕੁਆਲਿਟੀ ਬਹੁਤ ਬੈਡ ਹੈ ਤੇ ਟ੍ਰੈਫਿਕ ਬਹੁਤ ਜ਼ਿਆਦਾ, ਔਰ ਦੂਜਾ ਤੁਸੀਂ ਮੌਸਮ ਹੈ ਜਿਹੜਾ ਉਹ ਕੁਦਰਤ ਦੇ ਹਿਸਾਬ ਨਾਲ ਤਾਂ ਬੜਾ ਅੱਛਾ ਮੌਸਮ, ਅੱਜ ਕੱਲ੍ਹ ਬੜਾ ਖੁਸ਼ਗਵਾਰ ਹੈ, ਪਰ ਮੁਸੀਬਤ ਇਹ ਹੈ ਕਿ ਸਾਡਾ ਆਪਣਾ ਰਹਿਣ ਸਹਿਣ ਠੀਕ ਨਹੀਂ ਹੈ, ਕਰਾਊਡ ਬਹੁਤ ਜ਼ਿਆਦਾ ਹੋ ਗਿਆ, ਇੱਕ ਅਨਰੂਲੀ ਟ੍ਰੈਫਿਕ ਸਿਸਟਮ ਹੈ, ਸਪੈਸ਼ਲੀ ਜਦੋਂ ਆਪਾਂ ਵੈਸਟਰਨ ਕੰਟਰੀਜ਼ ਤੋਂ ਵਾਪਸ ਇਧਰ ਆਪਣੇ ਦੇਸ਼ਾਂ ਚ ਆਉਂਦੇ ਹਾਂ, ਹੌਂਕਿੰਗ ਬਹੁਤ ਜ਼ਿਆਦਾ, ਹੌਰਨ ਦੀ ਬਦਤਮੀਜ਼ੀਆਂ ਨਾਲ ਲੋਕ ਇੱਕ ਦੂਜੇ ਨੂੰ ਪੇਸ਼ ਆਉਂਦੇ ਨੇ। ਸੋ ਸਾਡੀ ਜਿਹੜੀ ਸਿਵਿਕ ਸੈਂਸ ਹੈ ਨਾ ਉਹ ਤਾਂ ਬੈਂਕਰਪਸੀ ਦੇ ਲੈਵਲ ਤੇ ਹੈ, ਸੋ ਆਪਾਂ ਨੂੰ ਇਹ ਨਹੀਂ ਹੈ ਕਿ ਅਸੀਂ ਆਪਣੇ ਦੇਸ਼ ਨੂੰ ਨਿੰਦ ਰਹੇ ਹਾਂ, ਪਰ ਇਹ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਸਾਨੂੰ ਕਲਚਰ ਨਹੀਂ ਬਣਿਆ, ਅਸੀਂ ਆਪਣੇ ਸੜਕਾਂ ਤੇ ਥੁੱਕਦੇ ਪਿਸ਼ਾਬ ਕਰਦੇ, ਜਿਸ ਤਰ੍ਹਾਂ ਦੀ ਜੋ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਨਾ। ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਅਸੀਂ ਕਹਿੰਦੇ ਹਾਂ ਕਿ ਸਾਡੀ ਧਰਤੀ ਤੇ ਬੜੇ ਦੇਵੀ ਦੇਵਤੇ ਆਏ ਨੇ, ਬੜੇ ਅੱਛੇ ਲੋਕਾਂ ਦੀ ਅਸੀਂ ਰਹਿਨੁਮਾਈ ਦੀ ਗੱਲ ਕਰਦੇ ਹਾਂ, ਬਟ ਜਦੋਂ ਕੋਈ ਸਾਨੂੰ ਸੜਕਾਂ ਦੇ ਉੱਪਰ ਚੱਲਦਾ ਦੇਖ ਲੇ ਤਾਂ ਪਤਾ ਨਹੀਂ ਲੱਗਦਾ। ਮੈਂ ਅਕਸਰ ਕਹਿਣਾ ਹੁੰਦਾ ਕਿ ਕੈਨੇਡਾ ਦੇ ਵਿੱਚ ਮੈਂ ਕਿਸੇ ਫਲਾਈਓਵਰ ਤੇ ਖੜਾ ਹੋਵਾਂ, ਬ੍ਰਿਜ ਤੇ ਥੱਲੋਂ ਹਾਈਵੇ ਤੋਂ ਕਾਰਾਂ ਨਿਕਲਦੀਆਂ, ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਚੋਂ ਕਿਹੜਾ ਅਨਕਲਚਰਡ, ਅਨਕੂਥ, ਅਨਐਜੂਕੇਟਡ ਜਾਂ ਜਾਹਲ ਬੰਦਾ ਕੌਣ ਹੈ। ਜਾਹਲ ਬੰਦੇ ਦਾ ਵੀ ਪਤਾ ਨਹੀਂ ਲੱਗਦਾ, ਕਾਰਾਂ ਸਟ੍ਰੇਟ ਲਾਈਨ ਚ ਜਾ ਰਹੀਆਂ ਨੇ। ਇੰਡੀਆ ਦੇ ਵਿੱਚ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਨਾਂ ਵਿੱਚ ਜ਼ਹੀਨ, ਸੋਹਣੀ ਸੋਚ ਵਾਲਾ, ਪੜ੍ਹਿਆ ਲਿਖਿਆ ਇਨਸਾਨ ਕੌਣ ਹੈ, ਕਿਉਂਕਿ ਸਾਰੇ ਹੀ ਹੌਸਪੌਸ ਹੈ। ਮਤਲਬ ਕਿ ਯੂ ਕੈਨ ਨਾਟ ਮੇਕ ਯੂਰ ਓਪੀਨੀਅਨ ਜਸਟ ਸਟੈਂਡਿੰਗ ਬਾਏ ਦਾ ਰੋਡ ਕਿ ਵਟ ਕਾਇੰਡ ਆਫ ਪੀਪਲ ਵੀ ਆਰ, ਵੀ ਕੈਨ ਨਾਟ ਮੇਕ ਐਨੀ ਗੁੱਡ ਓਪੀਨੀਅਨ ਅਬਾਊਟ ਅਵਰ ਸੈਲਵਸ। ਇੰਡੀਵਿਜੁਅਲ ਲੈਵਲ ਦੇ ਉੱਪਰ ਸਕਸੈਸ ਸਟੋਰੀਜ਼ ਨੇ, ਬਹੁਤ ਜ਼ਿਆਦਾ ਸਕਸੈਸ ਸਟੋਰੀਜ਼ ਨੇ, ਕੋਈ ਬਾਹਰਲੇ ਮੁਲਕਾਂ ਦੇ ਵਿੱਚ ਗਏ ਆ, ਕਈਆਂ ਨੇ ਇੱਥੇ ਵੱਡੇ ਵੱਡੇ ਕਾਰੋਬਾਰ ਕੀਤੇ ਆ, ਕਈਆਂ ਨੇ ਆਪਣੇ ਇਲਮ ਦੇ ਨਾਲ ਬੜੇ ਅਵਾਰਡ ਜਿੱਤੇ ਨੇ, ਸਾਇੰਟਿਸਟ ਵੀ ਨੇ, ਇੰਜੀਨੀਅਰ ਵੀ ਨੇ, ਇਮਾਨਦਾਰ ਲੋਕ ਵੀ ਨੇ, ਬਟ ਉਹਨਾਂ ਦੀ ਗਿਣਤੀ ਦੇ ਨਾਲ ਜੋ ਬੈਲੈਂਸ ਬਣਨਾ ਚਾਹੀਦਾ ਸੋਸਾਇਟੀ ਚ ਉਹ ਨਹੀਂ ਹੈ। ਸਿਰਫ ਉਹ 1% ਕਿਸੇ ਨੇ ਕਿਸ ਤਰ੍ਹਾਂ ਦੇ ਆ ਜਸਟ ਹੋਲਡਿੰਗ ਦੈਮਸੈਲਵਸ, ਤੇ ਸੋਸਾਇਟੀ ਨੂੰ ਥੋੜਾ ਜਿਹਾ ਕੰਟਰੋਲ ਹੈ, ਪਰ ਜੇ ਅਸੀਂ ਥੋੜਾ ਜਿਹਾ ਵੀ ਡੈਵਲਪ ਹੋ ਜਾਂਦੇ ਹਾਂ ਤਾਂ ਇੰਡੀਆ ਦੇ ਵਿੱਚ ਇੱਕ ਬੜੀ ਰਿਮਾਰਕਬਲ ਗੱਲ ਹੈ ਕਿ 32 ਲੱਖ ਸਕੁਅਰ ਕਿਲੋਮੀਟਰ ਦੀ ਲੈਂਡ ਆ ਤੇ ਸਾਰੀ ਲੈਂਡ ਦੇ ਉੱਪਰ ਤੁਸੀਂ ਖੇਤੀ ਨਹੀਂ ਕਰਦੇ, ਸਾਰੀ ਲੈਂਡ ਯੂਜ਼ ਨਹੀਂ ਕਰਦੇ, ਪਰ ਫਿਰ ਵੀ 1/8 ਆਫ ਦੀ ਵਰਲਡ ਪਾਪੂਲੇਸ਼ਨ, ਮੋਰ ਦੈਨ 1/8 ਆਫ ਦੀ ਵਰਲਡ ਪਾਪੂਲੇਸ਼ਨ ਇਜ਼ ਲਿਵਿੰਗ ਹੇਅਰ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਿਸਾਲ ਹੈ ਕਿ ਕਿਸੇ ਹੋਰ ਦੇਸ਼ ਨੂੰ ਬਜਟ ਦਿਓ ਤੁਸੀਂ ਅੱਜ ਕੈਨੇਡਾ ਨੂੰ ਕਿ ਤੁਸੀਂ ਪੂਰਾ ਇੰਡੀਆ ਨੂੰ ਫੀਡ ਕਰੋ, ਕੈਨੇਡਾ ਤਾਂ ਵੈਸੇ ਹੀ ਅੱਜਕੱਲ ਟੋਰਾਂਟੋ ਦੇ ਵਿੱਚ ਜੋ ਅਸੀਂ ਹਾਲ ਦੇਖੀਦਾ। ਸੋ ਉਦੋਂ ਮੈਨੂੰ ਆ ਕੇ ਇਹ ਵੀ ਲੱਗਦਾ ਕਿ ਚਾਹੇ ਤੁਸੀਂ ਪਾਕਿਸਤਾਨ ਦਾ ਕਵਰ ਕਰ ਲਓ ਕਿ 30 ਕਰੋੜ ਦੇ ਕਰੀਬ ਪਾਪੂਲੇਸ਼ਨ ਹੋਵੇਗੀ, ਜੇ ਅਸੀਂ ਸਾਰੀ ਪਾਪੂਲੇਸ਼ਨ ਕੈਨੇਡਾ ਨੂੰ ਕਹੀਏ ਕਿ ਤੁਸੀਂ ਇਹਨੂੰ 10 ਦਿਨ ਲਈ ਚਲਾਓ, ਕੈਨੇਡਾ ਕੋਲ ਨਹੀਂ ਹੈ ਕੈਪੈਸਿਟੀ, ਦ ਕਾਇੰਡ ਆਫ ਮੈਨੇਜਮੈਂਟ ਦੈਟ ਵੀ ਹੈਵ ਇਨ ਕੈਨੇਡਾ, ਦੇ ਆਰ ਨਾਟ ਏਬਲ ਟੂ ਸਸਟੇਨ ਦਿਸ ਕਾਇੰਡ ਆਫ ਪਾਪੂਲੇਸ਼ਨ। ਸਾਡੇ ਕੋਲ ਪਾਪੂਲੇਸ਼ਨ ਦਾ ਬਲਾਸਟ ਹੈ, ਸਾਡੇ ਕੋਲ ਐਜੂਕੇਸ਼ਨ ਨਹੀਂ ਹੈ, ਪਰ ਉਹਦੇ ਬਾਵਜੂਦ ਸਾਡੇ ਕੋਲ ਬੜੀਆਂ ਸੋਹਣੀਆਂ ਨਜ਼ਮਾਂ ਨਿਕਲਦੀਆਂ, ਸਾਡੇ ਬੜੇ ਸੋਹਣੇ ਗੀਤ ਵੀ ਬਣਦੇ ਆ। ਸੋ ਇਹ ਨਹੀਂ ਹੈ ਕਿ ਅਸੀਂ ਪੈਸੀਮਿਸਟਿਕ ਹੈ, ਬਟ ਇਹ ਜ਼ਰੂਰ ਹੈ ਕਿ ਜੇ ਅਸੀਂ ਆਪਣੇ ਪੋਟੈਂਸ਼ੀਅਲ ਨੂੰ ਸਹੀ ਤਰ੍ਹਾਂ ਯੂਜ਼ ਕਰੀਏ, ਸਾਡੀ ਸੋਚ ਬਿਹਤਰੀਨ ਹੋ ਜਾਏ, ਅਸੀਂ ਅੱਜ ਵੀ ਲੋਕ ਇੰਨੇ ਚੈਲੰਜਸ ਦੇ ਬਾਵਜੂਦ ਅਸੀਂ ਬਹੁਤ ਤਕਰੀਬਨ ਮਜ਼ਬੂਤ ਦੇਸ਼ ਬਣ ਕੇ ਦੁਨੀਆਂ ਚ ਦਿਖਾ ਸਕਦੇ, ਜਸਟ ਵੀ ਨੀਡ ਡਿਸਿਪਲਿਨ।
ਸਹੀ ਗੱਲ ਹੈ ਰਮਨਜੀਤ ਜੀ, ਮੈਂ ਪਿਛਲੇ ਦਿਨੋਂ ਇਹ ਖਬਰਾਂ ਹੀ ਦੇਖ ਰਹੀ ਸੀ, ਰਿਵਰਸ ਇਮੀਗ੍ਰੇਸ਼ਨ ਦਾ ਵੀ ਆ ਗਿਆ, ਇੱਥੇ ਵੀ ਪਾਪੂਲੇਸ਼ਨ ਦਿਨ ਬ ਦਿਨ ਬੜ, ਹਲੇ ਤੇ ਕੱਲ ਦੀ ਖਬਰ ਸੀ ਜਿੱਥੇ ਸਾਡੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕਿਹਾ ਕਿ ਹਲੇ ਤਕਰੀਬਨ 1 ਮਿਲੀਅਨ ਹੋਰ ਇਮੀਗ੍ਰੈਂਟ ਸੀ ਜਿਨ੍ਹਾਂ ਨੇ ਇੱਥੇ ਆਉਣਾ ਸੀ, ਤੇ ਉਹਦੇ ਬਾਵਜੂਦ ਵੀ ਸਾਡੀ ਗਵਰਨਮੈਂਟ ਹਰ ਲੈਵਲ ਤੇ ਜਿਹੜਾ ਜਿਹੜਾ ਸ਼ੋਭਾ ਹੈ ਮਤਲਬ ਫੇਲ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਇੰਨੇ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਅੱਗੇ ਕਿਸ ਤਰ੍ਹਾਂ ਇਸ ਮਾਸਰੇ ਚ ਇਕ ਅੱਛਾ ਫਰਦ ਬਣਾਉਣਾ ਹੈ ਤੇ ਬਹੁਤ ਜਗ੍ਹਾ ਇੱਥੇ ਵੀ ਕਦੀ ਕਦੀ ਫੀਲ ਹੁੰਦਾ ਕਿ ਅਸੀਂ ਕੁਝ ਸ਼ਹਿਰ ਸਾਡੇ ਐਸੇ ਹੈਗੇ ਨੇ ਜਿਹੜਾ ਐਵਰੀ ਡੇ ਨਿਊਜ਼ ਵਿਚ ਆਉਂਦੇ ਨੇ, ਜਿਹਦੇ ਵਿਚ ਬਰੈਂਪਟਨ ਹੋ ਗਿਆ, ਹੁਣ ਮਿਸਿਸਾਗਾ ਹੋ ਗਿਆ ਤੇ ਹੋਰ ਵੀ ਬਹੁਤ ਸਾਰੇ ਸ਼ਹਿਰ ਇੱਥੋਂ ਦੇ, ਉਨ੍ਹਾਂ ਦਾ ਨਾਂ ਤੁਸੀਂ ਜ਼ਰੂਰ, ਕ੍ਰਾਈਮ ਇੰਨਾ ਇੱਥੇ ਵੱਧ ਗਿਆ ਹੈ, ਇੱਥੇ ਵੀ ਜਿਹੜੇ ਹੌਰਨ ਦੀ ਆਵਾਜ਼ ਹੁਣ ਕਈ ਜਗ੍ਹਾ ਟ੍ਰੈਫਿਕ ਤੇ ਜਦੋਂ ਗੱਡੀ ਤੁਸੀਂ ਚਲਾ ਰਹੇ ਹੁੰਦੇ ਹੋ ਸਪੈਸ਼ਲੀ ਰਸ਼ ਆਵਰ ਵਿਚ, ਤੇ ਕਦੀ ਜੋ ਪਹਿਲੇ ਸੁਣਨ ਨੂੰ ਨਹੀਂ ਮਿਲਦੀ ਸੀ ਉਹ ਵੀ ਉੱਥੇ ਹੁਣ ਸਟਾਰਟ ਹੋ ਗਈ ਹੈ, ਤੇ ਕੁਝ ਕੁਝ ਉਹ ਫੀਲਿੰਗ ਜਿਹੜੀ ਅਸੀਂ ਬੈਕ ਹੋਮ ਛੱਡ ਕੇ ਆਏ ਸੀ ਉਹ ਇੱਥੇ ਇੱਥੇ ਹੁਣ ਆ ਰਹੀ ਹੈ, ਤੇ ਸਾਡੀ ਗਵਰਨਮੈਂਟ ਵੀ ਬਹੁਤ ਚੈਲੰਜਸ ਦਾ ਸਾਹਮਣਾ ਇਸ ਵੇਲੇ ਇੱਥੇ ਵੀ ਕਰ ਰਹੀ ਹੈ। ਪਾਪੂਲੇਸ਼ਨ ਹੈ, ਹਾਲਾਂਕਿ ਇਨ੍ਹਾਂ ਨੂੰ ਹੋਰ ਬੰਦਿਆਂ ਦੀ ਲੋੜ ਹੈਗੀ ਹੈ, ਤੇ ਜਿਹੜੇ ਹੈਗੇ ਨੇ ਉਨ੍ਹਾਂ ਦੇ ਕੋਲ ਵੀ ਬਹੁਤ ਪਰੇਸ਼ਾਨੀਆਂ ਦਾ, ਹੈਲਥ ਕੇਅਰ ਦਾ, ਕ੍ਰਾਈਮ ਬਹੁਤ ਜ਼ਿਆਦਾ ਹੋ ਚੁੱਕਾ ਹੈ, ਹਾਊਸਿੰਗ ਦਾ ਬਹੁਤ ਇਸ਼ੂ ਹੈ, ਤੇ ਬਹੁਤ ਸਾਰੇ ਇੱਥੇ ਇਸ਼ੂਜ਼ ਵੀ ਚੱਲ ਰਹੇ ਨੇ। ਤੇ ਚਲੋ ਅਗਰ ਇੱਥੋਂ ਦੀ ਗੱਲ ਕਰਾਂਗੇ ਤੇ ਇੱਥੋਂ ਦੀ ਵੀ ਥੋੜੀ ਸੀ ਖਬਰਾਂ ਦੇਖ ਲਾਂਗੇ, ਜੋ ਕਿ ਅਗਰ ਦੇਖੀਏ ਤੇ ਕ੍ਰਾਈਮ ਨਾਲ ਭਰੀਆਂ ਪਈਆਂ ਨੇ ਤੇ ਐਕਸੀਡੈਂਟਸ ਬਹੁਤ ਹੋ ਗਏ ਨੇ। ਸਕਾਰਬਰੋ ਮੇ ਕਹਿੰਦੇ ਨੇ ਕਿ ਤਕਰੀਬਨ 6 ਗੱਡੀਆਂ ਦਾ ਆਪਸ ਵਿਚ ਕ੍ਰੈਸ਼ ਹੋਇਆ ਤੇ ਪੁਲਿਸ ਔਰ ਪੈਰਾਮੈਡਿਕਸ ਉਥੇ ਪਹੁੰਚੇ ਸੀ, ਤੇ ਇਹ 6 ਗੱਡੀਆਂ ਆਪਸ ਵਿਚ ਕੀ ਰੀਜ਼ਨ ਹੋ ਗਿਆ, ਕੱਲ ਵੀ ਕੁਝ ਇਸ ਤਰ੍ਹਾਂ ਦੇ ਕ੍ਰੈਸ਼ ਤੇ ਐਕਸੀਡੈਂਟਸ ਵਗੈਰਾ ਹੋਏ ਸੀ, ਤੇ ਕੋਸ਼ਿਸ਼ ਕਰਾਂਗੀ ਕਿ ਮੈਂ ਇੱਥੋਂ ਦੀ ਥੋੜੀ ਬਹੁਤ ਖਬਰਾਂ ਤੇ ਨਜ਼ਰ ਚਾਕ ਮਾਰ ਲਾਂ, ਤੇ ਅਗਰ ਸਾਡੇ ਲਿਸਨਰ ਦਾ ਕੋਈ ਵੀ ਕੁਐਸਚਨ ਹੋਏ ਤੇ ਤੁਸੀਂ ਪ੍ਰੋਗਰਾਮ ਵਿਚ ਰਮਨਜੀਤ ਸਾਡੇ ਨਾਲ ਹੀ ਹੈਗੇ ਨੇ, ਕਾਲ ਕਰ ਸਕਦੇ ਹੋ ਸਟੂਡੀਓ 'ਚ, ਸਟੂਡੀਓ ਦਾ ਨੰਬਰ ਹੈ 4166201778। ਰਮਨਜੀਤ ਜੀ ਸਾਡੇ ਕੋਲ ਜੀ ਦੱਸੋ,
ਹਾਂਜੀ ਤੁਸੀਂ ਦੱਸੋ ਕੋਈ ਕਾਲ ਹੈ ਤੁਹਾਡੇ ਕੋਲ ਕਿੱਦਾਂ?
ਨਹੀਂ ਹਾਲੇ ਕੋਈ ਕਾਲ ਨਹੀਂ ਆਈ, ਮੈਂ ਮੈਗਾ ਮਨੀ ਐਕਸਚੇਂਜ ਦੇ ਤਾਵਨ ਨਾਲ ਇਸ ਪ੍ਰੋਗਰਾਮ ਨੂੰ ਪੇਸ਼ ਕੀਤਾ। ਮੈਗਾ ਮਨੀ ਐਕਸਚੇਂਜ ਸੁਬਹਾ ਸੁਬਾਰਲੀ ਮਾਰਨਿੰਗ ਸਾਨੂੰ ਆਪਣੇ ਰੇਟਸ ਭਿਜਵਾ ਦਿੰਦੇ ਨੇ, ਦੁਨੀਆਂ 'ਚ ਕਿੱਥੇ ਵੀ ਪੈਸੇ ਅਗਰ ਭਿਜਵਾਨੇ ਹੋ ਤੇ ਤੁਸੀਂ ਇਨ੍ਹਾਂ ਦੀ ਸਰਵਿਸਿਜ ਮੈਗਾ ਮਨੀ ਐਕਸਚੇਂਜ ਖੁੱਲ ਜਾਂਦੇ ਨੇ 10 ਤੋਂ ਲੈ ਕੇ ਸ਼ਾਮੀ 6 ਵਜੇ ਤੱਕ, ਤੇ ਅਗਰ ਪੈਸੇ ਤੁਸੀਂ ਭਿਜਵਾਨੇ ਹੋ ਤੇ ਬੈਸਟ ਰੇਟ, ਬਹੁਤ ਹੀ ਫਰੈਂਡਲੀ ਫਾਸਟ ਸਰਵਿਸ ਹੈ ਕਿ ਤੁਸੀਂ ਇਨ੍ਹਾਂ ਦੇ ਨਾਲ ਆਪਣਾ ਕੰਟੈਕਟ ਨੰਬਰ ਸ਼ੇਅਰ ਕਰ ਲਓ, ਕਿਤੇ ਵੀ ਪੈਸੇ ਭਿਜਵਾਨੇ ਹੋ ਤਾਂ ਮੈਗਾ ਮਨੀ ਐਕਸਚੇਂਜ 9052794754 ਤੇ ਰਾਬਤਾ ਕਰ ਸਕਦੇ ਹੋ, ਤੇ ਪਾਕਿਸਤਾਨ ਦਾ ਅਗਰ ਰੇਟ ਇਹ ਐਵਰੀ ਡੇ ਸੁਬਹਾ ਸੁਬਹਾ ਪਹੁੰਚ ਜਾਂਦਾ ਹੈ, ਹੁਣੇ ਵੀ ਆ ਚੁੱਕਾ ਹੈ 207 ਰੁਪਏ, ਪਾਕਿਸਤਾਨ ਜਿਹੜੀ ਰੁਪਏ ਦੀ ਵੈਲਿਊ ਹੈ ਕਾਫੀ ਗਿਰ ਚੁੱਕੀ ਹੈ, ਦੋ ਕਿ ਹੁਣ ਗਵਰਨਮੈਂਟ ਉਥੇ ਚੇਂਜ ਹੋਈ ਹੈ, ਲੇਕਿਨ ਦਿਨ ਬ ਦਿਨ ਜਿਹੜਾ ਹੈ ਉਸ ਰੁਪਏ ਦੀ ਵੈਲਿਊ ਬਹੁਤ ਕਮ ਹੋ ਚੁੱਕੀ ਹੈ, ਲੇਕਿਨ ਅੱਜ ਅਗਰ ਕੈਸ਼ ਡਰੋਪ ਕਰੋਗੇ ਤਾਂ ਉਹਦਾ ਰੇਟ 207 ਰੁਪਏ, ਇਹ ਪਾਕਿਸਤਾਨੀ ਰੁਪੀਜ਼ ਹੈ, ਤੇ ਤੁਸੀਂ ਰਾਬਤਾ ਕਰ ਸਕਦੇ ਹੋ ਤਮਾਮ ਸਰਵਿਸਿਜ ਲਈ ਮੈਗਾ ਮਨੀ ਐਕਸਚੇਂਜ, ਇਨ੍ਹਾਂ ਦੀ ਵੈਬਸਾਈਟ ਤੇ ਜਾ ਕੇ ਮੈਗਾ ਮਨੀ ਐਕਸਚੇਂਜ ਡਾਟ ਕਾਮ, ਜਾਂ ਫਿਰ ਨੰਬਰ ਹੈ 2072794754 9052794754। ਤੁਹਾਡੀਆਂ ਕਾਲ ਆ ਸਕਦੀਆਂ ਨੇ, ਸਟੂਡੀਓ ਦਾ ਨੰਬਰ ਹੈ 4166201778, ਕੋਈ ਵੀ ਸਵਾਲ ਹੋ ਸੁਬਹਾ ਦਾ ਇੱਥੇ ਵਕਤ ਹੈ ਤੇ ਤੁਸੀਂ ਪ੍ਰੋਗਰਾਮ ਵਿਚ ਰਮਨਜੀਤ ਸਾਡੇ ਨਾਲ ਹੈਗੇ ਨੇ ਤੇ ਤੁਸੀਂ ਰਾਬਤਾ ਕਰ ਸਕਦੇ ਹੋ ਸਟੂਡੀਓ ਨੰਬਰ ਤੇ। ਜੀ ਰਮਨਜੀਤ ਜੀ, ਤੇ ਮੈਨੂੰ ਲੱਗਦਾ ਕਿ ਰਮਨਜੀਤ ਥੋੜਾ ਆਪਣਾ ਮਸਰੂਫੀਅਤ ਦੇ ਵਜ੍ਹਾ ਕਰਕੇ ਥੋੜਾ ਬਿਜ਼ੀ ਵੀ ਹੈਗੇ ਨੇ ਨਾਲ ਨਾਲ, ਤੇ ਚਲੋ ਇੱਕ ਬਹੁਤ ਹੀ ਖੂਬਸੂਰਤ ਜਿਹਾ ਸੌਂਗ ਹੈ ਤੇ ਕਮਲ ਖਾਨ ਦੀ ਆਵਾਜ਼ ਵਿਚ, ਜਿਸ ਤਰ੍ਹਾਂ ਰਮਨਜੀਤ ਆਪਣਾ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਸਟਾਰਟ ਕਰਦੇ ਨੇ ਨਿਊਜ਼, ਤੇ ਜੈਸੀ ਮੇਰੇ ਕੋਲ ਨਿਊਜ਼ ਆਉਣਗੀਆਂ ਤੇ ਅਸੀਂ ਨਿਊਜ਼ ਵੀ ਲੇਕਰ ਤੁਹਾਡੇ ਲਈ ਆਉਣਗੇ, ਲੇਕਿਨ ਫਿਲਹਾਲ ਆਪਣੀ ਪ੍ਰੋਗਰਾਮ ਦੀ ਰਵਾਇਤ ਨੂੰ ਨਾਲ ਰੱਖਦੇ ਹੋਏ ਕਮਲ ਖਾਨ ਦੀ ਆਵਾਜ਼ ਵਿਚ ਇਕ ਬਹੁਤ ਹੀ ਖੂਬਸੂਰਤ ਗੀਤ ਰਹਿਬਰਾ।
बिगड़ी बनाई तूने, सीने से लगाया तूने, बिगड़ी बनाई तूने, सीने से लगाया तूने, बात समझाई तूने मेरे रहबरा, मेरे रहबरा, मेरे रहबरा, मेरे रहबरा मुस्कान तेरी बड़ी ऊंची शान तेरी कृपा अपार तेरी मेरे रहबरा मेरे रहबरा मेरे रहबरा
सेंटर ते 7 मार्च तो 17 मार्च तक लग चुकी है रमदान सेल शेर देसी स्टाइल आटा 14.99 आमंड 4.99 पर पाउंड 3.5 पाउंड ब्रॉड देसी क्यू 25.99 2.5 पाउंड बीकानेरी कुकीज 6.99 सिर्फ एना ही नहीं ताजे फल फ्रूट सब्जियां दाला सारा कुछ अंडर वन रूफ याद रखियो यह सेल एशियन फूड सेंटर दी सारी ही लोकेशंस ते अवेलेबल है कॉल एट 416-740-3262
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਜਿਸੇ ਫ੍ਰਿਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਫਿਰ ਟੀਵੀ ਸੈਕਸ਼ਨ ਵਿੱਚ ਸੋਨੀ ਸੈਮਸੰਗ ਪੈਨਾਸੋਨਿਕ ਸ਼ਾਰਪ ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 Bowie Drive West Brampton ya call karo 905-450-2828 905-450-2828
ITN Food Corporation manufacturing se leke distribution tak aapke aur hamare kitchen ki har zarurat ethnic stores ke ilawa Loblaws Walmart Sobeys Freshco Food Basics and Metro aapko ITN ki products pick kijiyega desi masala jaat ke liye Ashoka desi Shan ki products ITN Minar ki products lijiyega Panj Darya Diamond behtareen classic rice ITN aapka apna brand आपके तमाम एथनिक और देसी स्टोर्स में आपके किचन की हर जरूरत पूरी करते हैं
तुसी सुन रहे हो द करंट अफेयर्स विद रमनजीत सिद्धू इस प्रोग्राम च तुसी अपने व्यापार लई कारोबार लई एडवरटाइजमेंट दे सकते हो इश्तिहार देने दे लई उन्हें संपर्क करो साडी मार्केटिंग एसोसिएट शाजिया मलिक नू 6472424746
Good morning, everyone. You're listening to WTOR 770 AM, your trusted source for news and information. Here comes your host, Ramanjit Sittu, with the current affair.
جی ہاں، کرنٹ افیئر پروگرام میں سارے سب نو خوش آمدید. ایک دفعہ پھر 7:00 اس ویلے 25 منٹ ہو چکے ہیں. اسٹوڈیو چ کال تاری کال کا بہت شکریہ. کوئی بھی انفارمیشن اپ ڈیٹ نیوز تھی شیئر کرنا چاہتے ہو، ساتھ سارے نال پروگرام میں شامل ہونا چاہتے ہو تو اسٹوڈیو کا نمبر ہے 416-620-1778. رمنجیت سدھو سارے نال ہی ہے نے تے پروگرام انہوں نے اپنے پروگرام ویلکم کرنے دی. جی رمنجیت جی ہیلو.
ہیلو سردار جی، بہت بہت مہربانی، تھینک یو ونس اگین.
موسٹ ویلکم رمنجیت جی. جی پروگرام تو جان تو پہلے اسی گل کر رہے سی اپنا ریورس امیگریشن تے، تے تسی او دے بارے کہنا چاہو گے؟
جی بالکل، اسی گل نو کنٹینیو کردے ہوئے نا، سانو کئی بار مینجمنٹ جی ریسورس مینجمنٹ دی اسی گل کردے ہاں، او چاہے کینیڈا دی پالیٹکس دی کرو، چاہے اسی پاکستان بھارت دی کردے ہاں. ایکچولی کی ہے کہ سڈیاں جی گورنمنٹس دے وچ جنہاں لوکاں نو اسی پاور دے رکھی ہے وہ اس سنسیریٹی نال کام نہیں کر رہے جس سنسیریٹی نال کام کرنا سانو سارے نو چاہیے. ہوں میں ریسنٹلی دیکھ رہا سی پاکستان دے حوالے تو کہ کنے ریفیوجیز کی گل ہے. ہوں کینیڈا دیکھو تسی، کینیڈا بھی ریفیوجی نو لے کے آندا ہے پر وہ نمبر بہت چھوٹا ہے. ایک پاکستان دے کرائسس دیکھو تسی کہ 250 گنا کرنسی گھٹ ہے کینیڈا نالوں، گھٹو گھٹ کینیڈین ڈالر کے مقابلے 200 ڈالر تو اوپر ہوئے گا ہے نا، روپیہ 200 روپیے کا. پھر تسی کرائسس دیکھتے ہیں، ٹیررزم دیکھتے ہیں، پر پھر بھی پاکستان نے 2022-23 تک جو رپورٹ ہے 47,43,000 ریفیوجیز اپنے کنٹری دے وچ انہاں دے گئے ہیں. جڑے ریفیوجیز نے نا انہاں نوں تاں تہانوں ہیلپ کرنی پیندی ہے بیکاز دے آر ناٹ برنگنگ ان ٹیلنٹ، دے آر ناٹ برنگنگ ان منی، دے آر آلریڈی ان کرائسس. سو وہ کتنا بڑا نمبر ہے جنہوں ہولڈ کرتے ہیں، وہ اگینسٹ کینیڈا نے چاہے اسٹوڈینٹ بلائے انہوں تو پیسے ملتے ہیں، چاہے امیگرینٹ بلائے ٹیلنٹڈ امیگرینٹ آدھے ہیں وہ بھی پیسے لے کے آدھے ہیں. سو جی تھی کنٹری ٹو کنٹری کر کے دیکھتے ہیں نا کہ وی سپیک اگینسٹ اوور اون پیپل، وی سپیک اگینسٹ اوور سسٹم، بٹ ڈسپائٹ دیٹ پھر بھی جو پاپولیشن نو اتنے روٹی پانی پھر بھی مل رہا ہے لٹ تے کرپشن دے وچ، اسی پرپورشن دے وچ جے کینیڈا دی مینجمنٹ دیکھی جاوے تاں کئی بار میں دیکھدا اس تو زیادہ پور ہے. انہوں نے صرف 4 کروڑ بندے نو سامنا ہے، صرف 4 کروڑ، تے او دے وچ وی اونٹیریو وچ 22 لاکھ بندے کولے فیملی فزیشن دی ایکسس نہیں ہے. سو اٹ از ناٹ اباؤٹ اے سنگل کنٹریز پرابلم. وین وی ڈسکس، کئی بار سانو لوگ کہہ دیندے ہیں جی یو آر اینٹی کینیڈین، یو آر اینٹی پاکستان، یو آر اینٹی انڈین، ہے نا جی، تے وہ لگدا ہی ہے. But we have to speak about what is right and what is wrong. ٹھیک ہے، اودے وچ اسی اے نہیں دیکھدے کہ اپنا اور بیگانہ کون ہے، سانو دیکھنا چاہیے صحیح اور غلط کی ہو رہا ہے، تے ایز اے جرنلسٹ او ایک رول بن جاتا. سو اے میں اپنی پچھلی خبر تے کامنٹ سی. دوسرا میں اج تہانوں ایک لنک بھی بھیجیا سی پنجاب دی پولیٹکس تے کہ اپنا اس نقطے دے اوپر اج گل کر سکدے ہیں.
بالکل امنجیت جی، ایک تھوڑی جی میں پچھلے گل کراں، کل تہانوں پتہ ہے کہ پچھلے دنوں جڑی حکومت چینج ہوئی ہے تے ہن آصف علی زرداری ساڈے پاکستان دے بن گئے جی صدر، تے انہاں نے کل ایک اعلان کیتا ہے کہ جی اور بھی بہت سارے جڑے منسٹر ہیگے نے، کیونکہ جڑی ساڈی اس ویلے معاشی حالات چل رہے نے اتھے تے قرضے تے چل رہے ہے، ویسے ہی ملک تے آئی ایم ایف تے منتا ہوندیاں نے کہ جی قرضہ چاہیے، لیکن بہرحال بہت سارے منسٹر تے ایون اپنے جڑے ساڈے صدر ہیں آصف علی زرداری ہن بن چکے ہیں، انہوں نے کیا ہے کہ وہ ہن تنخواہ نہیں لائیں گے تے بغیر تنخواہ دے کم کریں گے. تے دیکھو کدو تک کم ہوندا ہے، کی ہوندا ہے پیچھے دی اس خبر دی کی ہے، مطلب صحیح بھی ہے کہ نہیں اوتھینٹک، لیکن خبریں آ رہی ہیں کہ آصف علی زرداری نے بھی کیا ہے کہ وہ اپنی تنخواہ ایز اے صدر نہیں لیں گے. ہی از ریچسٹ، ون آف دی ریچسٹ پرسن پاکستان وچ ہے نا. تے چلو پھر ہن انڈیا دا رخ کردے نے، تے خبر آ رہی سی کہ پنجاب دے جو بی جے پی لیڈر ہیں جے اندر کور، ان بیٹی ہے نے پنجاب دے چیف منسٹر امریندر سنگھ دی، ان بارے چ کچھ خبر آ رہی ہے، تھوڑا کچھ ڈیٹیل دسو ادھے بارے چ.
ادا ہے کہ جدو پرنسلی اسٹیٹس ہوندیاں سی انڈیا دے وچ، ادو پرنسلی اسٹیٹس وچ جیویں حیدرآباد دا نظام سی، ادھے پٹیالے والا راجا سی، جیند کپورتھلہ بڑیاں ریاستاں سی، تے اوہ ساری ریاست جدو انگریزاں دے نال گل کردے سی تے انہاں دے ریپرزنٹیٹو سی جنہوں فرزن دے انگلش پانی کہندے سی، او سی پٹیالے والا راجا. جدا پٹیالے والا راجا سی او انڈیا دے اس ویلے برٹش انڈیا دے سارے ہی راجے مہاراجاں دا ریپرزنٹیٹو سی، او چانسلر سی، ਤੇ ਉਦੋਂ ਦੇ ਇਹ ਰਿਪ੍ਰੇਜ਼ੈਂਟ ਕਰਦੇ ਰਹੇ ਆ। ਸੋ ਇਹ ਇੰਪੀਰੀਅਲਿਜ਼ਮ ਬ੍ਰਿਟਿਸ਼ ਪਰਿਵਾਰ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨ ਵਾਲੀ ਰੋਇਲ ਫੈਮਿਲੀ ਰਹੀ ਹੈ। ਤੇ ਬਾਅਦ ਵਿੱਚ ਇੰਡੀਆ ਆਜ਼ਾਦ ਹੋਇਆ, ਪਿਛਲੀ ਜਿਹੜੀ ਸਦੀ ਨਿਕਲੀ ਹੈ ਲਾਸਟ ਸੈਂਚੁਰੀ 20th, ਉਹਦੇ ਵਿੱਚ ਇੱਕ ਵਾਰ ਡੈਮੋਕ੍ਰੇਸੀਜ਼ ਉੱਭਰ ਕੇ ਸਾਹਮਣੇ ਆਈਆਂ, ਗਰੀਬ ਘਰਾਂ ਦੇ ਲੋਕ ਵੀ ਪੜ੍ਹ ਲਿਖ ਕੇ ਕੁਛ ਬਣੇ। ਥੋੜਾ ਸਮਾਂ ਰਿਹਾ ਇਹ ਦੌਰ ਕਿ ਜਿਵੇਂ ਇੰਡੀਆ ਵਿੱਚ ਬੜੇ ਸਿੰਪਲ ਫੈਮਿਲੀਜ਼ ਦੇ ਬੰਦੇ, ਸਿੰਪਲ ਬੈਕਗਰਾਉਂਡ ਦੇ ਬੰਦੇ, ਉਹ ਵੀ ਸਕਸੈਸ ਕਰਕੇ ਪੋਲਿਟਿਕਸ ਦੇ ਵਿੱਚ ਆਏ ਤੇ ਉਹਨਾਂ ਨੇ ਕੁਛ ਚੇਂਜਸ ਵੀ ਲਿਆਂਦੇ। ਸੋ ਥੋੜੀ ਜਿਹੀ ਡੈਮੋਕ੍ਰੇਸੀ ਮਜ਼ਬੂਤ ਹੋਈ ਸੀ। ਪਰ ਬਾਅਦ ਵਿੱਚ ਕੀ ਹੋਇਆ ਕਿ ਇਹੀ ਜੋ ਰਾਇਲ ਫੈਮਿਲੀ ਸੀਗੀਆਂ, ਇਹ ਫਿਰ ਕਿਸੇ ਨਾ ਕਿਸੇ ਤਰ੍ਹਾਂ ਕਰ ਕਰਾ ਕੇ ਇਹ ਸਿਆਸਤ ਵਿੱਚ ਆਉਣ ਲੱਗ ਗਏ। ਤੇ ਉਸੇ ਰਾਇਲ ਫੈਮਿਲੀ ਦਾ ਅੱਗੇ ਫਰਜ਼ੰਦ ਸੀ ਕੈਪਟਨ ਅਮਰਿੰਦਰ ਸਿੰਘ। ਸੋ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਵਿੱਚ ਵੀ ਰਹੇ, ਆਪਣੀ ਪਾਰਟੀ ਵੀ ਬਣਾਉਂਦੇ ਰਹੇ, ਫਿਰ ਬਾਅਦ ਵਿੱਚ ਇਹ ਕਾਂਗਰਸ ਚ ਸ਼ਾਮਲ ਹੋ ਗਏ, ਦੋ ਵਾਰ ਇਹ ਚੀਫ ਮਿਨਿਸਟਰ ਰਹੇ। ਫਿਰ ਉਹਨਾਂ ਦੀ ਵਾਈਫ ਹੈ ਪ੍ਰਨੀਤ ਕੌਰ, ਉਹ ਮੈਂਬਰ ਪਾਰਲੀਮੈਂਟ ਦੇ, ਚਾਰ ਵਾਰ ਉਹ ਜਿੱਤੇ ਹੋਏ ਨੇ, ਠੀਕ ਹੈ ਜੀ। ਤੇ ਇਹ ਫੈਮਿਲੀ ਕਾਂਗਰਸ ਦੇ ਨਾਲ ਮਿਲ ਕੇ ਹੁਣ ਤੱਕ ਇਹਨਾਂ ਨੇ ਆਪਣੀ ਬੜਾ ਸਕਸੈਸ ਇੰਜੋਏ ਕੀਤੀ ਹੈ ਪੋਲਿਟਿਕਸ ਦੇ ਵਿੱਚ, ਚਾਹੇ ਉਹ ਨੈਸ਼ਨਲ ਲੈਵਲ ਦੀ ਸੀ, ਚਾਹੇ ਲੋਕਲ ਸਾਡੀ ਸਟੇਟ ਲੈਵਲ ਦੀ ਸੀ, ਪ੍ਰੋਵਿੰਸ ਦੀ, ਪੰਜਾਬ ਪ੍ਰੋਵਿੰਸ ਦੀ। ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਦੇ ਕੁਛ ਤਕਰਾਰ ਪਿਛਲੀ ਵਾਰ ਸਿਆਸਤ ਵਿੱਚ ਜਿਵੇਂ ਹੋ ਹੀ ਜਾਂਦੇ ਨੇ, ਕਦੇ ਕਿਸੇ ਨੂੰ ਪ੍ਰਧਾਨ ਬਣਾਉਣਾ, ਕਿਸੇ ਨੇ ਸਦਰ ਬਣਨਾ ਪਾਰਟੀ ਦਾ, ਕਿਸੇ ਨੇ ਨਹੀਂ, ਉਹ ਕਰ ਕਰਾ ਕੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਿ ਬੜੀ ਵੋਕਲ ਆਵਾਜ਼ ਰਹੀ ਹੈ, ਵੋਇਸੀ ਫੋਰੈਸਟ ਦਾ ਵੋਇਸ ਰਹੀ ਸੀਗੀ ਅਗੇਂਸਟ ਬੀਜੇਪੀ ਐਂਡ ਅਗੇਂਸਟ ਸਿੱਖਾਂ ਵਾਲੀ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ, ਉਹਨਾਂ ਦੇ ਉੱਪਰ ਬੜਾ ਡਟ ਕੇ ਸਟੈਂਡ ਇਹਨਾਂ ਦਾ ਰਹਿੰਦਾ ਸੀ। ਫਿਰ ਜਦੋਂ ਇਹਨਾਂ ਨੂੰ ਲੱਗਿਆ ਕਿ ਕਾਂਗਰਸ ਦੇ ਵਿੱਚ ਇਹਨਾਂ ਦੇ ਅਨੁਸਾਰ ਗੱਲਬਾਤ ਨਹੀਂ ਹੁੰਦੀ ਜਾਂ ਅੰਦਰ ਕੋਈ ਕੰਫਲਿਕਟ ਹੋਏ, ਇਹਨਾਂ ਨੇ ਕਾਂਗਰਸ ਕੁਇਟ ਕਰ ਦਿੱਤੀ ਲਾਸਟ ਟਾਈਮ ਜਦੋਂ ਇਹ ਇਲੈਕਸ਼ਨ ਦਾ ਦੌਰ ਚੱਲ ਰਿਹਾ ਸੀ। ਤੇ ਇਹ ਬੀਜੇਪੀ ਚ ਚਲੇ ਗਏ, ਉਹਨਾਂ ਦੀ ਵਾਈਫ ਕਾਂਗਰਸ ਵਿੱਚ ਜੁੜੀ ਹੋਈ ਸੀ, ਫਿਰ ਉਹ ਇੰਡੀਪੈਂਡੈਂਟ ਹੋ ਜਾਂਦੇ ਆ, ਫਿਰ ਉਹ ਵੀ ਹੁਣ ਅਨਾਊਂਸ ਕਰ ਰਿਹਾ ਕਿ ਬੜੀ ਜਲਦੀ ਉਹ ਬੀਜੇਪੀ ਚ ਚਲੇ ਜਾਣਗੇ। ਅੱਗੇ ਇਹਨਾਂ ਦੀ ਬੇਟੀ ਹੈ ਜੈਕ ਗੌਰ, ਜਿਹਦੀ ਉਮਰ 57 ਈਅਰ ਓਲਡ ਹੈ, ਜਿਵੇਂ ਇੱਧਰ ਆਪਣੇ ਜ਼ਰਦਾਰੀ ਫੈਮਿਲੀ ਦੇ ਵਿੱਚ ਅੱਗੇ ਦੀ ਅੱਗੇ ਬੰਦੇ ਨਹੀਂ ਆਉਂਦੇ।
ਮਤਲਬ ਸਾਰੀ ਫੈਮਿਲੀ ਹੈ ਵੀ ਪੋਲਿਟਿਕਸ ਵਿੱਚ ਹੈ,
ਵਾਈਫ ਬੇਟੀ, ਇਹਨਾਂ ਦਾ ਬੇਟਾ ਰਣਿੰਦਰ ਸਿੰਘ, ਉਹ ਵੀ ਪੰਜਾਬ ਚ ਪਟਿਆਲੇ ਦੇ ਅੱਗੇ ਪਿੰਡ ਪੈਂਦੇ ਆ, ਉਥੋਂ ਦੇ ਹਲਕੇ ਤੋਂ ਇਲੈਕਸ਼ਨ ਲੜਦੇ ਰਹੇ ਆ। ਇਹਨਾਂ ਕੋਲ ਪੁਰਾਣੀਆਂ ਜਾਇਦਾਦਾਂ ਵੀ ਨੇ, ਪੁਰਾਣੇ ਬੰਗਲੇ, ਮਹਿਲ, ਬਹੁਤ ਕੁਛ ਹੈ। ਤੇ ਸਿਆਸਤ ਵਿੱਚ ਇਹ ਆਉਂਦੇ ਆ, ਕੈਪਟਨ ਅਮਰਿੰਦਰ ਸਿੰਘ ਤੇ ਵੀ ਹੁੰਦਾ ਸੀ ਕਿ ਉਹ ਮਜ਼ੇ ਚ ਰਹਿੰਦੇ ਆ ਆਪਣੇ, ਫਿਰ ਉਧਰ ਪਾਕਿਸਤਾਨ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਜਿਵੇਂ ਉਹਦਾ ਅਰੂਸਾ ਆਲਮ ਦਾ, ਠੀਕ ਹੈ, ਅਰੂਸਾ ਆਲਮ ਵੀ ਇੱਥੇ ਰਹਿੰਦੇ ਰਹੇ ਆ ਕੇ, ਇਹਨਾਂ ਦੇ ਮਹਿਲ ਚ ਰਹਿੰਦੇ ਆ। ਸੋ ਉਹਨਾਂ ਦੀ ਬੜਾ ਓਪਨ ਸੀਕਰਟ ਵਾਲਾ ਰਿਲੇਸ਼ਨਸ਼ਿਪ ਹੈ, ਐਵਰੀਬਡੀ ਨੋਜ਼ ਅਬਾਊਟ ਇਟ ਐਂਡ ਨੋਬਡੀ ਕੈਨ ਟਾਕ ਅਬਾਊਟ ਇਟ ਲੀਗਲੀ, ਹੈ ਨਾ। ਸੋ ਹਾਂਜੀ, ਤੇ ਉਹ ਫਿਰ ਕਹਿ ਦਿੰਦੇ ਉਹ ਸਰਕਾਰ ਵੀ ਚਲਾਉਂਦੇ ਸੀ, ਕਦੇ ਇਹੀ ਲੋਕ ਪਾਕਿਸਤਾਨ ਦੇ ਖਿਲਾਫ ਬੋਲਦੇ ਕਿ ਇੱਦਾਂ ਆ, ਪਰ ਇਹਨਾਂ ਦੇ ਘਰਾਂ ਦੇ ਵਿੱਚ ਆ ਕੇ ਬੜੇ ਲੰਬੇ ਸਮੇਂ ਤੋਂ ਲੋਕ ਰਹਿੰਦੇ ਵੀ ਨੇ। ਸੋ ਦੇ ਆਰ ਆਲ ਕਨੈਕਟਡ, ਠੀਕ ਹੈ ਜੀ, ਅਸੀਂ ਇੱਕ ਦੂਜੇ ਨਾਲ ਲੜਨ ਵਾਸਤੇ ਤਿਆਰ ਆ, ਔਰ ਅਸੀਂ ਬਾਰਡਰ ਤੇ ਜਾ ਕੇ ਲੜਾਂਗੇ। ਇਹਨਾਂ ਦੇ ਗੁਲਦਸਤੇ ਵੀ ਸ਼ੇਅਰ ਹੋ ਜਾਂਦੇ ਨੇ, ਬਿਆਨ ਵੀ ਸ਼ੇਅਰ ਹੋ ਜਾਂਦੇ ਨੇ, ਇਹ ਬਾਹਰਲੇ ਮੁਲਕਾਂ ਚ ਵਿਆਹ ਹੁੰਦੇ, ਉੱਥੇ ਵੀ ਇਕੱਠੇ ਹੁੰਦੇ ਆ। ਸੋ ਇਹ ਜਿਹੜਾ ਪੂਰਾ ਸੰਸਾਰ ਦਾ ਤਾਣਾ ਬਾਣਾ ਨਾ, ਉਹਦੇ ਵਿੱਚ ਜਿਹੜੀਆਂ ਰਾਇਲ ਫੈਮਿਲੀਜ਼ ਨੇ, ਰਿਚ ਫੈਮਿਲੀਜ਼ ਨੇ, ਉਹ ਨਹੀਂ ਲੜਦੇ ਆਪਸ ਵਿੱਚ। ਉਹਨਾਂ ਚ ਹਿੰਦੂ, ਮੁਸਲਿਮ, ਜਿਊਜ਼, ਕ੍ਰਿਸਚੀਅਨ, ਕੈਥੋਲਿਕ, ਰੋਮਨ ਕੈਥੋਲਿਕ, ਉਹ ਦੇ ਡੋਂਟ ਫਾਈਟ, ਹੈ ਨਾ। ਦੇ ਸਿਟ ਔਨ ਦਾ ਟੇਬਲ, ਦੇ ਟਾਕ ਐਂਡ ਡਰਿੰਕ ਐਂਡ ਈਟ, ਹੈ ਨਾ। ਇਹ ਸਾਰੀਆਂ ਪ੍ਰੋਬਲਮਸ ਹੈ ਜਿਹੜੀਆਂ ਸਾਡੇ ਗਰੀਬ ਲੋਕਾਂ ਦੇ ਕੋਲ ਨੇ, ਕਿ ਅਸੀਂ ਰੱਬ ਦੀ ਵੀ ਰੱਖਿਆ ਕਰਨੀ ਹੈ, ਅਸੀਂ ਕਰਨੀ ਹੈ, ਮਜ਼ਹਬ ਦੀ ਰੱਖਿਆ ਵੀ ਅਸੀਂ ਕਰਨੀ ਹੈ, ਦੇਸ਼ ਦੀ ਰੱਖਿਆ ਵੀ ਕਰਨੀ ਹੈ, ਇੱਕ ਦੂਜੇ ਨੂੰ ਲੁੱਟਣਾ ਮਾਰਨਾ ਵੀ ਹੈ, ਉੱਚੀ ਉੱਚੀ ਸਪੀਕਰ ਵੀ ਲਗਾਉਣੇ ਆ। ਦੀਜ਼ ਆਰ ਆਰ ਆਲ ਕ੍ਰਾਈਸਿਸ, ਬਟ ਇਹ ਸਿਰਫ ਰੂਲਿੰਗ ਕਲਾਸ ਹੈ ਤੇ ਉਹਦੇ ਲਈ ਹੈ। ਹੁਣ ਕੀ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਹੋ ਕੇ ਹਟਿਆ, ਉਸ ਤੋਂ ਬਾਅਦ ਬੀਜੇਪੀ ਦੇ ਖਿਲਾਫ ਬੜੀ ਵੱਡੀ ਵੇਵ ਬਣੀ। ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੀ ਰਵਾਇਤੀ ਪਾਰਟੀ ਸੀ, ਉਹਦੇ ਖਿਲਾਫ਼ ਵੇਵ ਬਣੀ, ਕਾਂਗਰਸ ਦੇ ਖਿਲਾਫ ਵੇਵ ਬਣੀ, ਤੇ ਆਮ ਆਦਮੀ ਪਾਰਟੀ ਜਿਵੇਂ ਆਪਣੀ ਤਹਿਰੀਕ ਇਨਸਾਫ਼ ਪਾਰਟੀ ਵਾਂਗੂ ਇਹ ਉਭਰ ਕੇ ਸਾਹਮਣੇ ਆਈ, ਤੇ ਬੜੀ ਮੈਜੋਰਿਟੀ ਦੀ ਇਹਨਾਂ ਦੀ ਵਿਕਟਰੀ ਹੋਈ। ਓਵਰ 90 ਇਹਨਾਂ ਦੇ MLA ਚੁਣੇ ਗਏ 117 ਦੀ ਅਸੈਂਬਲੀ ਦੇ ਵਿੱਚ, ਮਤਲਬ ਉਹਨਾਂ ਨੂੰ ਕਿਸੇ ਦੀ ਲੋੜ ਹੀ ਨਹੀਂ, ਹੈ ਨਾ ਜੀ। 117 ਚੋਂ 90-92 ਬੰਦੇ ਆਮ ਆਦਮੀ ਪਾਰਟੀ ਦੇ ਆ ਗਏ। ਸੋ ਇਹ ਸਾਰਿਆਂ ਬੰਦਿਆਂ ਦਾ, ਪੁਰਾਣੇ ਜਿਹੜੇ ਰਵਾਇਤੀ ਲੀਡਰਸ ਹੈ, ਇਹਨਾਂ ਦਾ ਫਿਊਚਰ ਸਾਰਾ ਡਗਮਗਾ ਗਿਆ, ਵੀ ਲੋਕਾਂ ਨੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਹਰਾਇਆ। ਹੁਣ ਇਹ ਅੱਗੇ ਰਸਤਾ ਲੱਭ ਰਹੇ ਨੇ, ਹੁਣ ਪੰਜਾਬ ਦੇ ਵਿੱਚ ਕਾਂਗਰਸ ਚ ਇਹਨਾਂ ਨੇ ਰਹਿਣਾ ਨੀ, ਆਮ ਆਦਮੀ ਪਾਰਟੀ ਚ ਜਾ ਨਹੀਂ ਸਕਦੇ। ਤੇ ਹੁਣ ਆਪਣਾ ਫਿਊਚਰ ਬਣਾਉਣ ਲਈ ਬੀਜੇਪੀ ਇਸ ਵਕਤ ਬੜੀ ਸਟਰੋਂਗ ਹੈ ਇੰਡੀਆ ਚ, ਬਟ ਉਹਦਾ ਇਹ ਹੈ ਕਿ ਅਗਲੀ ਇਲੈਕਸ਼ਨ ਚ ਉਹਦਾ ਕੀ ਬਣੇਗਾ ਕੋਈ ਪਤਾ ਨੀ। ਸੋ ਬੀਜੇਪੀ ਹੁਣ ਸਾਰੀਆਂ ਪਾਰਟੀਆਂ ਦੇ ਵੱਡੇ ਵੱਡੇ ਸਟਾਲ ਵਾਰਟ ਲੀਡਰ ਨੇ ਜਿਹੜੇ, ਉਹਨਾਂ ਨੂੰ ਇਕੱਠੇ ਕਰ ਰਹੀ ਹੈ। ਇਹਨਾਂ ਦੀਆਂ ਕਾਇੰਡ ਆਫ ਫੀਫਡਮ ਆਰ ਸਟਿਲ ਐਗਜ਼ਿਸਟਿੰਗ, ਹੁਣ ਇਹ ਬੜੇ ਆਰਾਮ ਨਾਲ ਕਹਿ ਦਿੰਦੇ ਪਟਿਆਲਾ ਸਾਡਾ ਵੀ ਲਵ ਪਟਿਆਲਾ, ਪਟਿਆਲੇ ਦੇ ਲੋਕ ਸਾਡੇ ਨਾਲ ਨੇ ਤੇ ਉਥੋਂ ਦਾ ਵੋਟ ਬੈਂਕ ਇਹਨਾਂ ਦੇ ਕੋਲ ਹੈਗਾ ਤੇ ਉਸੇ ਦੇ ਉੱਤੇ ਇਹ ਕੈਸ਼ ਕਰਨਗੇ, ਚਾਹੇ ਸਿੱਧਾ ਹਾਰ ਵੀ ਜਾਂਦੇ ਆ। ਹੁਣ ਇਹਨਾਂ ਦੀ ਬੇਟੀ ਸਰਗਰਮੀ ਨਾਲ ਆਈ ਹੈ, ਸੋ ਇਹ ਸਾਰਾ ਜੋ ਫੈਮਿਲੀ ਦਾ ਰੋਇਲ ਸਟਰਕਚਰ ਹੈ ਪੋਲਿਟਿਕਸ ਦੇ ਵਿਚ, ਹੁਣ ਚਾਰ ਬੰਦੇ ਇਹਨਾਂ ਦੇ ਸੀਟਾਂ ਲੜਨਗੇ ਔਰ ਇਫੈਕਟਿਵਲੀ ਇਹ ਬੀਜੇਪੀ ਦੀ ਸਪੋਰਟ ਕਰਨਗੇ। ਸੋ ਇਹਨਾਂ ਨੂੰ ਪੁੱਛਿਆ ਵੀ ਗਿਆ ਕਿ ਤੁਸੀਂ ਇੰਨੀ ਲੇਟ ਉਮਰ ਚ ਕਿਉਂ ਆਏ, ਹੁਣ ਉਹਨਾਂ ਨੇ ਕਹਿਤਾ ਮੈਂ ਤਾਂ ਬੈਕ ਹੋਮ ਬੜਾ ਕੰਮ ਕਰਦੀ ਰਹੀ ਹਾਂ, ਪੰਜਾਬ ਦੇ ਲੋਕਾਂ ਦੀ ਸੇਵਾ, ਅਸੀਂ ਪਿੰਡਾਂ ਚ ਘੁੰਮਦੇ ਹਾਂ, ਅਸੀਂ ਉਹ ਕਰਦੇ ਹਾਂ, ਅਸੀਂ ਇਹ ਕਰਦੇ ਹਾਂ। ਮਤਲਬ ਇਹ ਹੈ ਕਿ ਬੀਜੇਪੀ ਦੇ ਪੰਜਾਬ ਦੇ ਵਿਚ ਆਉਂਦੇ ਸਮੇਂ ਵਿਚ ਪੈਰ ਲਗਾਉਣ ਵਾਸਤੇ ਬੜੇ ਵੱਡੇ ਵੱਡੇ ਉਹਨਾਂ ਨੇ ਫੇਸ ਜਿਹੜੇ ਨੇ ਉਹ ਇਕੱਠੇ ਕਰਕੇ ਲਿਆਉਣੇ ਆ, ਫਿਰ ਅੱਗੇ ਦੇਖਦੇ ਹਾਂ ਇਹ ਕੀ ਕਹਾਣੀ ਬਣਾਉਂਦੇ ਨੇ।
ਜੀ, ਕਿਉਂਕਿ ਇਲੈਕਸ਼ਨ ਵੀ ਹੁਣ ਨੇੜੇ ਨੇ ਤੇ ਬਹੁਤ ਬੜੇ ਵੱਡੇ ਵੱਡੇ ਨਾਂ ਹੁਣ ਆਉਣਾ ਸ਼ੁਰੂ ਹੋ ਜਾਣਗੇ। ਇਲੈਕਸ਼ਨ ਕਦ ਹੈ ਇੰਡੀਆ ਚ, ਥੋੜਾ ਇਹਦੇ ਬਾਰੇ?
ਐਨੀ ਟਾਈਮ, ਦੇਖੋ ਜਿਹੜੀ ਪ੍ਰੈਜੈਂਟ ਗਵਰਨਮੈਂਟ ਹੈ ਨਾ, ਇਹ ਵੀ ਐਕਸਪਾਇਰੀ ਹੈਗੀ ਹੈ ਮਈ ਦੇ ਵਿਚ, ਦਿਸ ਈਅਰ ਮਈ ਦੇ ਵਿਚ ਇਹਨਾਂ ਦੇ ਪੰਜ ਸਾਲ ਦੀ ਟਰਮ ਪੂਰੀ ਹੋ ਜਾਣੀ ਹੈ। 2019 ਚ ਮਈ ਚ ਸਰਕਾਰ ਬਣੀ ਸੀ, ਮਈ ਤੋਂ ਮਈ ਸੇਮ ਡੇਟ ਦੇ ਉੱਪਰ ਜਾ ਕੇ ਸਰਕਾਰ ਖਤਮ ਹੋ ਜਾਏਗੀ, ਹਨਾ, ਉਹਦੀ ਐਕਸਪੀਰੇਸ਼ਨ ਆਈ ਗਈ। ਉਸ ਤੋਂ ਪਹਿਲਾਂ ਹੁਣ ਇੰਡੀਆ ਦੇ ਵਿਚ ਜਿਹੜੇ ਚੋਣਾਂ ਕਰਾਉਣ ਦਾ ਕੰਮ ਹੈ ਨਾ, ਸੋ ਪਾਪੂਲੇਸ਼ਨ ਬਹੁਤ ਜ਼ਿਆਦਾ, ਕਰੋੜਾਂ ਵੋਟਰ ਹੋਣਗੇ, ਹੁਣ 70-80 ਕਰੋੜ ਦੇ ਵੋਟਰ ਹੈ, ਉਹਨਾਂ ਤੋਂ ਕਿੰਨੇ ਫੇਜ਼ ਦੇ ਵਿਚ ਇਲੈਕਸ਼ਨ ਹੋਣਗੇ। ਰੀਸੈਂਟਲੀ ਅਸੀਂ 2-3 ਪ੍ਰੋਵਿੰਸਿਸ ਦੇ ਵਿਚ ਇੰਡੀਆ ਚ ਇਲੈਕਸ਼ਨ ਸੀ, ਪਰ ਉਹਦਾ ਵੀ 1 ਮਹੀਨੇ ਦਾ ਪ੍ਰੋਸੈਸ ਲੱਗ ਗਿਆ। ਸੋ ਇੰਡੀਆ ਦੇ ਵਿਚ ਇਲੈਕਸ਼ਨ ਕਰਵਾਉਣੇ ਐਟ ਵਨ ਟਾਈਮ, ਉਹ ਕੈਨੇਡਾ ਵਾਂਗੂ ਵਨ ਡੇ ਚ ਨਹੀਂ ਹੋਣੀ, ਸੋ ਦੇ ਨੀਡ ਟਾਈਮ। ਹੁਣ ਕੀ ਆ, ਆਪਣੇ ਕੋਲ ਬਫਰ ਵਿਚ ਜੇ ਮਈ ਦੇ ਵਿਚ ਲਾ ਕੇ ਚੱਲੀਏ ਤਾਂ 50 ਦਿਨਾਂ ਦਾ ਵੱਧ ਤੋਂ ਵੱਧ ਟਾਈਮ ਬਚਿਆ। ਉਹ 50 ਦਿਨਾਂ ਦੇ ਵਿਚ ਜੇ ਅਨਾਊਂਸ ਹੈ ਤਾਂ ਐਨੀ ਟਾਈਮ, ਮਤਲਬ ਆਪਾਂ ਗੱਲ ਕਰ ਰਹੇ ਹਾਂ ਸ਼ਾਇਦ ਅੱਜ ਹੀ ਅਨਾਊਂਸਮੈਂਟ ਨਾ ਹੋ ਜੇ। ਪਰ ਦੂਜੇ ਪਾਸੇ ਇਲੈਕਸ਼ਨ ਕਮਿਸ਼ਨ ਦੇ ਵਿਚ ਵੀ ਬੜੀਆਂ ਧਾਂਦਲੀਆਂ ਹੋ ਰਹੀਆਂ ਨੇ, ਕੋਈ ਅਸਤੀਫਾ ਦੇ ਰਿਹਾ ਉਹਦੇ ਵਿਚੋਂ ਤੇ ਬੀਜੇਪੀ ਜੁਆਇਨ ਕਰ ਰਿਹਾ, ਇਹਦਾ ਮਤਲਬ ਉਹਨਾਂ ਨੇ ਪਿੱਛੇ ਕੀਤਾ। ਦੂਜਾ ਜਿਹਨੂੰ ਈਵੀਐਮ ਕਹਿੰਦੇ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨ, ਉਹਨਾਂ ਨੂੰ ਲੈ ਕੇ ਵੀ ਸਿਸਟਮ ਚੱਲ ਰਿਹਾ। ਇਲੈਕਸ਼ਨ ਕਮਿਸ਼ਨ ਦੇ ਵਿਚ ਵੀ ਜਿਵੇਂ ਪਹਿਲਾਂ ਆਪੋਜੀਸ਼ਨ ਦੀ ਪਾਰਟੀਆਂ ਵੀ ਇੱਕ ਕਮੇਟੀ ਬਣਾ ਕੇ ਉਹਨੂੰ ਗਾਈਡ ਕਰਕੇ ਉਹਦਾ ਕਮਿਸ਼ਨਰ ਲਾਉਂਦੇ ਸੀ, ਉਹ ਪ੍ਰੋਸੈਸ ਵੀ ਚੇਂਜ ਹੋਇਆ। ਸੋ ਇੰਡੀਆ ਵਿਚ ਵੀ ਜੋ ਇਲੈਕਸ਼ਨ ਕਰਵਾਉਣ ਦਾ ਪਹਿਲਾ ਪੁਰਾਣਾ ਫਾਰਮੂਲਾ ਸੀ ਨਾ, ਉਹ ਓਨਾ ਰੋਬਸਟ ਔਰ ਤਾਕਤਵਰ ਔਰ ਮਜ਼ਬੂਤ ਹੁਣ ਨਹੀਂ ਰੱਖਿਆ ਬੀਜੇਪੀ ਨੇ, ਉਹਨੂੰ ਕਾਫੀ ਉਹਦੇ ਪੇਚ ਪੂਚ ਆਪਣੇ ਹਿਸਾਬ ਨਾਲ ਉਹਦੀ ਟਿਊਨਿੰਗ ਕੀਤੀ ਹੈ। ਸੋ ਅਨਾਊਂਸਮੈਂਟ ਬੀਜੇਪੀ ਦੇ ਹੱਥ ਚ, ਜਦੋਂ ਉਹਨਾਂ ਨੂੰ ਸੂਟ ਲੱਗਿਆ ਕਿ ਸਾਡੇ ਕੋਲ ਸਾਰੇ ਕੈਂਡੀਡੇਟ ਦੀ ਲਿਸਟ ਤਿਆਰ ਹੋ ਗਈ, ਇਹਨਾਂ ਦੇ ਕੋਲ ਐਡਵਾਂਟੇਜ ਹੈ, ਜਿਵੇਂ ਕਿ ਟਾਸ ਜਿੱਤਣ ਦੀ ਲੋੜ ਹੈ, ਟਾਸ ਦਾ ਮਤਲਬ ਕਿ ਇਹਨਾਂ ਦੀ ਚੋਇਸ ਹੈ ਕਿ ਇਹਨਾਂ ਨੇ ਪਹਿਲਾਂ ਬੈਟ ਕਰਨਾ ਜਾਂ ਬਾਲ ਕਰਨੀ ਹੈ। ਸਿੱਕਾ ਗਿਰਾਉਣ ਦਾ ਤਾਂ ਮਤਲਬ ਹੀ ਨਹੀਂ, ਸਿੱਕਾ ਆਲਰੇਡੀ ਗਿਰ ਕੇ ਹੈਡ ਔਰ ਟੇਲ ਇਹਨਾਂ ਕੋਲ ਆ ਚੁੱਕੀ ਹੈ। ਸੋ ਦੇ ਵਿਲ ਡਿਸਾਈਡ ਕਿ ਵਟ ਦੇ ਆਰ ਗੋਇੰਗ ਟੂ ਡੂ, ਡੇਟ ਉਹ ਦੱਸ ਦੇਣਗੇ। ਦੂਸਰਾ, ਹੁਣ ਓਵਰ ਇੰਡੀਆ ਦੇ ਵਿਚ ਪੂਰਾ ਲਾਰਜਰ ਲੈਵਲ ਤੇ ਜੋ ਫਿਨੋਮੀਨਾ ਸਪੈਕਟ੍ਰਮ ਹੈ ਇਲੈਕਸ਼ਨ ਦਾ, ਉਹਦੇ ਵਿਚ ਕਾਂਗਰਸ ਨੇ ਇੱਕ ਵੱਡਾ ਬੇਸ ਤਿਆਰ ਕੀਤਾ ਆਪੋਜੀਸ਼ਨ ਪਾਰਟੀਜ਼ ਦਾ, ਤੇ ਸਟਰੋਂਗ ਹੋਲਡ ਜਿਹੜਾ ਬੀਜੇਪੀ ਦਾ ਲੱਗ ਰਿਹਾ ਉਹਦੇ ਵਿਚ ਇਹ ਕਿ ਬਹੁਤ ਬੰਦਿਆਂ ਦੀ ਆਰਮ ਟਵਿਸਟਿੰਗ ਕੀਤੀ ਹੈ, ਬਹੁਤ ਪਾਰਟੀਆਂ ਨੂੰ ਡਿਸੋਲਵ ਕਰਕੇ ਆਪਣੇ ਵਿਚ ਸ਼ਾਮਲ ਵੀ ਕੀਤਾ। ਸੋ ਉਹ ਡਿਸਗਰੰਟਲ ਫੈਕਟਰ ਵੀ ਬਹੁਤ ਹੈ। ਮੁਸਲਿਮ ਵੋਟਰ ਦੀ ਵੀ ਵੱਡੀ ਗੱਲ ਆ ਰਹੀ ਹੈ, ਕਿਉਂਕਿ ਮੁਸਲਿਮ ਨੂੰ ਬਹੁਤ ਬੁਰੀ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ, ਚਾਹੇ ਉਹ ਪ੍ਰਾਈਮ ਮਿਨਿਸਟਰ ਦਾ ਆਪਣੇ ਵੱਲੋਂ ਮੂੰਹ ਚੋਂ ਨਹੀਂ ਬੋਲਦੇ, ਪਰ ਆਨ ਗਰਾਊਂਡ ਇਹ ਹੈ ਕਿ ਐਂਟੀ ਮੁਸਲਿਮ ਇੰਡੀਆ ਦੇ ਵਿਚ ਸੈਂਟੀਮੈਂਟ ਹੈ। ਔਰ ਇਹ ਮੈਂ ਤੁਹਾਨੂੰ ਪਰਸਨਲੀ ਦੱਸਦਾ ਕਿ ਜਦੋਂ ਮੈਂ ਇੰਡੀਆ ਤੋਂ ਗਿਆ ਸੀ ਉਦੋਂ ਮੈਨੂੰ ਕਦੇ ਕਿਸੇ ਨੇ ਮੁਸਲਮਾਨਾਂ ਦੀ ਇੱਦਾਂ ਗੱਲ ਨਹੀਂ ਕੀਤੀ, ਪਰ ਜਦੋਂ ਮੈਂ ਹੁਣ ਆ ਕੇ ਦੇਖਦਾ ਨਾ, ਮੈਨੂੰ ਬਹੁਤ ਲੋਕਾਂ ਨੇ ਇਹ ਕਹਿਤਾ ਯੇ ਹੋਤੇ ਹੀ ਐਸੇ ਹੈ, ਜਿਹੜਾ ਯੇ ਹੋਤੇ ਹੀ ਐਸੇ ਹੈ ਨਾ। ਮੈਂ ਕਿਹਾ ਵੀ ਕਿੰਨੀ ਸਟੱਡੀ ਕੀਤੀ ਹੈ। ਇੱਕ ਬੰਦਾ ਮੇਰੇ ਨਾਲ ਬੈਠਿਆ ਸੀ RSS ਦਾ, ਸਾਡੇ ਅੱਗੇ ਦੀ ਅੱਗੇ ਰਿਸ਼ਤੇਦਾਰੀ ਚ ਕੋਈ ਬੰਦਾ ਮਿਲਿਆ ਮੈਨੂੰ, ਤੇ ਉਹ ਤਾਂ ਮੇਰੇ ਨਾਲ ਗੱਲ ਕਰਨ ਲੱਗ ਗਿਆ ਸਨਾਤਨ ਧਰਮ ਦੀ। ਮੈਂ ਸਨਾਤਨ ਧਰਮ ਤੇ ਜਦੋਂ ਉਹਨੂੰ ਆਪਣਾ ਰਿਸਰਚ ਜਿੰਨੀ ਕਿ ਦੱਸੀ, ਕਹਿੰਦਾ ਵੀ ਆਈ ਡੋਂਟ ਨੋ ਅਬਾਊਟ ਦਿਸ, ਫਿਰ ਮੈਂ ਜਾਤ ਪਾਤ ਦੇ ਉੱਪਰ ਗੱਲ ਕੀਤੀ, ਕਹਿੰਦਾ ਆਈ ਡੋਂਟ ਨੋ ਅਬਾਊਟ ਦਿਸ, ਤੇ ਇੰਡੀਆ ਐਜ਼ ਅ ਕਾਨਸੈਪਟ ਦੀ ਗੱਲ ਕੀਤੀ ਕਿ ਹਾਊ ਕੈਨ ਬੀ ਕਲੇਮ ਵੀ ਇੰਡੀਆ ਇਜ਼ ਅ ਹਿੰਦੂ ਕੰਟਰੀ, ਹਨਾ, ਹਿੰਦੂ ਕੰਟਰੀ ਕਿੰਨੇ ਸਾਲ ਪਹਿਲਾਂ ਬਣਿਆ ਇਹ, 3,000-3,500 ਹਿੰਦੂਆਂ ਦੇ ਵਿਚ। ਮੈਂ ਕਿਹਾ ਕਿੰਨੇ ਦੇਵੀ ਦੇਵਤਾ ਨੇ, 33 ਕਰੋੜ ਦੇਵੀ ਦੇਵਤਾ ਕਹਿੰਦੇ ਹਾਂ ਅਸੀਂ, ਤੁਸੀਂ ਕਿਸੇ ਨੂੰ ਵੀ ਦੇਵੀ ਦੇਵਤਾ ਕਹਿ ਸਕਦੇ ਹੋ, ਮੇਜ਼ ਨੂੰ, ਕੁਰਸੀ ਨੂੰ, ਪੈਨ ਨੂੰ, ਕਿਤਾਬ ਨੂੰ, ਕੋਈ ਕਿਸੇ ਚੀਜ਼ ਨੂੰ ਤੁਸੀਂ ਦੇਵਤਾ ਕਹਿ ਦੋ, ਨੋ ਬਡੀ ਇਜ਼ ਗੋਇੰਗ ਟੂ ਓਬਜੈਕਟ ਯੂ। ਇਸ ਕਰਕੇ ਇੰਡੀਆ ਵਿਚ ਕਿਤੇ ਵੀ ਕੋਈ ਪੱਥਰ ਰੱਖ ਕੇ ਤੁਸੀਂ ਪੂਜਾ ਕਰ ਰਹੇ ਹੋ ਨਾ, ਪੀਪਲ ਵਿਲ ਰਿਸਪੈਕਟ ਯੂ ਕਿ ਬਈ ਤੁਹਾਡੇ ਸੈਂਟੀਮੈਂਟਸ ਨੂੰ, ਚਾਹੇ ਉਹ ਕਹਿਣਗੇ ਪੱਥਰ ਦੀ ਮੂਰਤੀ ਕੀ ਹੈ, ਲੋਕ 2 ਇੱਟਾਂ ਰੱਖ ਕੇ ਵੀ ਉਹਦੇ ਤੇ ਲੱਸੀ ਪਾ ਦਿੰਦੇ ਆ ਕਿ ਇੱਥੇ ਪੂਜਾ ਪਾਠ ਕਰਦੇ ਆ। ਹੁਣ ਜਿਹੜਾ ਇੰਡੀਆ ਦਾ ਕਾਨਸੈਪਟ ਹੈ ਕਿ ਇੰਡੀਆ ਜੈ ਸ਼੍ਰੀ ਰਾਮ, ਹਨਾ, ਔਰ ਰਾਮ ਐਸਾ ਆ ਕਿ ਰਾਮ ਸਿਰਫ ਨਾਰਦਰਨ ਕੁਛ ਸਟੇਟਸ ਦੇ ਵਿਚ ਲਾਰਡ ਹੈ, ਉਸ ਤੋਂ ਬਾਹਰ ਚਲੇ ਜਾਓ ਲਾਰਡ ਬਦਲ ਜਾਂਦਾ, ਕ੍ਰਿਸ਼ਨਾ ਬਦਲ ਜਾਂਦਾ, ਜਿਵੇਂ ਕ੍ਰਿਸ਼ਨ 16ਵਾਂ ਅਵਤਾਰ ਹੈ, ਰਾਮ ਚੰਦਰ ਨੂੰ 12ਵਾਂ ਕਹਿ ਦਾਂਗੇ ਅਸੀਂ, ਜਾਂ 13ਵਾਂ ਅਵਤਾਰ ਕਹਿ ਦਾਂਗੇ। ਸੋ ਜਦੋਂ ਕਿਸੇ ਦੂਸਰੇ ਪਾਸੇ ਜਾਂਦੇ ਹੋ ਇੱਕ ਜਗ੍ਹਾ ਤੇ ਰਾਵਣ ਦੀ ਪੂਜਾ ਵੀ ਸ਼ੁਰੂ ਹੋ ਜਾਂਦੀ ਹੈ ਜਿਹਨੂੰ ਰਾਮ ਨੇ ਮਾਰਿਆ ਸੀ। ਤੇ ਇੰਡੀਆ ਵਿੱਚ ਬਹੁਤ ਜ਼ਿਆਦਾ ਲੋਕ ਦਲਿਤ ਵੀ ਨੇ, ਜਿਹੜੀਆਂ ਛੋਟੀਆਂ ਜਾਤਾਂ ਦੇ ਲੋਕ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਦੇ ਉੱਪਰ ਵੀ ਬਹੁਤ ਜ਼ੁਲਮ ਹੋਏ ਆ। ਇਕੱਲੇ ਮੁਸਲਮਾਨਾਂ ਤੇ ਨਹੀਂ ਹੁੰਦੇ, ਦਲਿਤ ਲੋਕ ਵੀ ਏਦਾਂ ਦੀ ਗੱਲਬਾਤ ਕਰਦੇ ਰਹੇ। ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਪਤਾ ਕਿ ਬ੍ਰਾਹਮਣ ਲੋਕ ਇਹ ਮਤਲਬ ਵੈਜੀਟੇਰੀਅਨ ਕਿਉਂ ਬਣੇ, ਹਨਾ, ਮਹਾਤਮਾ ਬੁੱਧ ਦੇ ਟਾਈਮ ਤੋਂ ਬਣੇ? ਮਤਲਬ ਸਾਡੇ ਲੋਕਾਂ ਨੂੰ ਨੌਲੇਜ ਤਾਂ ਨਹੀਂ ਹੈ, ਇਸੇ ਕਰਕੇ ਉਹ ਬਹੁਤ ਜ਼ਿਆਦਾ ਕੱਟੜ ਨੇ, ਹਨਾ। ਬਸ ਐਂਟੀ ਮੁਸਲਿਮ, ਮਤਲਬ ਐਂਟੀ ਮੁਸਲਿਮ ਜਿੱਦਾਂ ਹੋ ਗਏ, ਜਦੋਂ ਕਿਸੇ ਨੂੰ ਪੁੱਛੋ ਉਹ ਲੌਜਿਕ ਨਹੀਂ ਹੈ, ਕੋਈ ਰੀਜ਼ਨ ਨਹੀਂ ਹੈ। ਮੈਂ ਕਿਹਾ ਵੀ ਇਹ ਜ਼ਿਆਦਾ ਕਰਪਟ ਹੈ, ਜਾਂ ਤਾਂ ਇਹ ਹੋ ਗਿਆ ਮੁਸਲਿਮ ਲੋਕ ਰਿਸ਼ਵਤ ਬਹੁਤ ਲੈਂਦੇ ਆ। ਕਹਿੰਦੇ ਨਹੀਂ। ਮੈਂ ਕਿਹਾ ਕੀ ਇਹ ਸੜਕਾਂ ਤੇ ਜ਼ਿਆਦਾ ਦਰਦ ਪਾਉਂਦੇ ਆ? ਨਹੀਂ। ਕੀ ਇਹਨਾਂ ਨੇ ਖੇਤੀਬਾੜੀ ਕਰਨ ਲੱਗਿਆ ਇਹ ਜ਼ਿਆਦਾ ਪੈਸਟੀਸਾਈਡ ਯੂਜ ਕਰਦੇ ਆ? ਕਹਿੰਦੇ ਨਹੀਂ। ਫਿਰ ਮੈਂ ਕਿਹਾ ਸਰਕਾਰੀ ਨੌਕਰੀਆਂ ਚ ਜ਼ਿਆਦਾ ਬੈਠੇ ਆ ਕਿ ਲੋਕਾਂ ਨੂੰ ਇਹ ਕੰਮ ਨਹੀਂ ਕਰਨ ਦਿੰਦੇ ਇੰਡੀਆ ਦਾ ਹਾਲ? ਕਹਿੰਦੇ ਨਹੀਂ। ਫਿਰ ਮੈਂ ਕਿਹਾ ਵੀ ਇਹਦੇ ਡੈਮੇਜ ਕਿੱਥੇ ਹੈ? ਕਿਤੇ ਵੀ ਨਹੀਂ ਹੈ। ਹੁਣ ਜਦੋਂ ਤੁਸੀਂ ਕਸ਼ਮੀਰ ਚ ਜਾਓ, ਕਸ਼ਮੀਰ ਵਿੱਚ ਵੀ ਸਾਰੀ ਪੁਲਿਸ ਸਰਕਾਰੀ ਦਫ਼ਤਰਾਂ ਚ ਵੀ ਕਸ਼ਮੀਰੀ ਬੈਠੇ ਨੇ, ਉਹੀ ਇੱਕ ਦੂਜੇ ਨੂੰ ਲੁੱਟ ਰਹੇ ਨੇ। ਠੀਕ ਹੈ ਜੀ। ਇੱਧਰ ਪਾਕਿਸਤਾਨ ਚ ਚਲੇ ਜਾਓ, ਉੱਥੇ ਵੀ ਪਾਕਿਸਤਾਨ ਵਾਲੇ ਬੰਦੇ ਆਪਣੇ ਹੀ ਬੰਦੇ।
ਸਹੀ।
ਬਟ ਦੇ ਡੋਂਟ ਕੁਐਸਚਨ ਦਿਸ।
ਬਿਲਕੁਲ ਬਿਲਕੁਲ। ਉੱਥੇ ਮਜ਼ਹਬ ਦੀ ਤਫਰੀਕ ਆ ਜਾਂਦੀ ਹੈ। ਵੋਟ ਤੇ ਕੋਈ ਨੀ ਲਿਖਿਆ ਹੁੰਦਾ ਨਾ, ਤੁਸੀਂ ਕਿਤੇ ਵੋਟ ਲੈਂਦੇ ਵਕਤ ਤੇ ਮਜ਼ਹਬ ਨਹੀਂ ਹੁੰਦਾ, ਉਹ ਤੇ ਸਾਰੇ ਡਾਲ ਸਕਦੇ ਨੇ, ਚਾਹੇ ਤੁਸੀਂ ਮੁਸਲਿਮ ਹੋ, ਹਿੰਦੂ ਹੋ ਗਏ, ਸਿੱਖ ਹੋ ਗਏ ਜਾਂ ਕ੍ਰਿਸਚਨ ਹੋ ਗਏ, ਕੋਈ ਵੀ ਰਿਲੀਜਨ ਤੋਂ। ਮਤਲਬ ਵੋਟ ਤੇ ਕਹੀ ਨੀ ਲਿਖਾ ਹੁੰਦਾ ਨਾ, ਵੋਟ ਤੇ ਚਾਹੀਦਾ ਹੁੰਦਾ ਇਹਨੂੰ, ਪਰ ਤਫਰੀਕ ਕਰਕੇ ਉਹ ਫਿਰ ਜਿਸ ਤਰ੍ਹਾਂ ਆਪਣੇ ਠੱਪੇ ਲਾ ਲਾ ਕੇ ਬਸ ਜਿੱਦੇ ਨੇ ਆਪਣੇ ਜਿੱਤਣਗੇ। ਤੇ ਮੈਂ ਦੇਖ ਰਹੀ ਸੀ ਰਮਨਜੀਤ ਜੀ, 2024 ਜਿਹੜਾ ਹੈ ਇਹ ਇੰਟਰਨੈਸ਼ਨਲੀ ਵੀ ਬੜਾ ਸੁਪਰ ਈਅਰ ਹੈ। ਤਕਰੀਬਨ ਕਹਿੰਦੇ ਨੇ 64 ਮਮਾਲਿਕ ਵਿਚ ਇੰਤਖਾਬਾਤ ਇਲੈਕਸ਼ਨ ਹੋਣਗੇ,
ਤੇ ਇਸ ਵਾਰ ਬਹੁਤ ਵੱਡਾ ਹੈ,
ਬਹੁਤ ਸਾਰੇ ਕੰਟਰੀਜ਼ ਵਿਚ ਇਲੈਕਸ਼ਨ ਚੱਲ ਰਹੇ ਹੋਣਗੇ। ਤੇ ਇਹ ਇਸ਼ੂ ਤਦੀ ਤੁਸੀਂ ਦੇਖ ਲਓ, ਹਰ ਜਗ੍ਹਾ ਅਸੀਂ ਜਾਤ ਪਾਤ ਇਹਨਾਂ ਛੋਟੇ ਛੋਟੇ ਮਸਲਾਂ ਵਿਚ ਉਲਝ ਕੇ ਅਸੀਂ ਵੋਟ ਪਾ ਦਿੰਦੇ ਨੇ, ਤੇ ਬੜਾ ਇਸ ਵੇਲੇ ਇੰਪੋਰਟੈਂਟ ਈਅਰ ਹੈਗਾ 2024 ਇੰਡੀਆ ਵਿਚ ਵੀ, ਤੇ ਉਥੇ ਸਾਡਾ ਜੋ ਪੜੋਸੀ ਮੁਲਕ ਹੈ ਅਮਰੀਕਾ, ਉਥੇ ਵੀ ਡੋਨਲਡ ਟਰੰਪ ਦੇਖ ਲਓ ਕਿੰਨੇ ਮਸਲਿਆਂ ਵਿਚ ਉਹ ਫਸੇ ਹੋਏ ਨੇ, ਲੀਗਲ ਉਨ੍ਹਾਂ ਤੇ ਕਦਮੇ ਚੱਲ ਰਹੇ ਨੇ, ਲੇਕਿਨ ਫਿਰ ਵੀ ਉਹ ਰਾਤੀ ਵੀ ਆਪਣਾ ਉਨ੍ਹਾਂ ਨੇ ਵਿਕਟਰੀ ਨੋਮੀਨੇਸ਼ਨ ਉਨ੍ਹਾਂ ਦੀ ਬਹੁਤ ਸਾਰੀ ਸਟੇਟ ਵਿਚ ਉਹ ਲੈਂਦੇ ਜਾ ਰਹੇ ਨੇ। ਤੇ ਦੇਖੋ ਹੁਣ ਕੀ ਹੁੰਦਾ, ਕਿਉਂਕਿ 64 ਐਸੀ ਕੰਟਰੀਜ਼ ਹੈ 2024 ਵਿਚ ਜਿੱਥੇ ਇਲੈਕਸ਼ਨ ਇਸ ਸਾਲ ਕੁਝ ਕੰਟਰੀਜ਼ ਵਿਚ ਹੋ ਗਏ, ਜਹਾਂ ਤੇ ਈਵਨ ਪਾਕਿਸਤਾਨ ਵਿਚ ਇੰਨੀ ਧਾਂਦਲੀ ਦਾ ਹੈ, ਲੇਕਿਨ ਫਿਰ ਵੀ ਚਲੋ ਹਕੂਮਤ ਚਲੀ ਜਾ ਰਹੀ ਹੈ। ਤੇ ਹੁਣ ਦੇਖਦੇ ਨੇ ਇੰਡੀਆ ਚ ਕੀ ਹੁੰਦਾ, ਤੇ ਆਉਣ ਵਾਲੀ ਮਈ ਚ ਤੁਸੀਂ ਕਹਿ ਰਹੇ ਹੋ ਕਿ ਸ਼ਾਇਦ ਇੰਤਖਾਬਾਤ ਹੋ ਜਾਣਗੇ।
ਹਾਂਜੀ, ਮਤਲਬ ਕਿਸੇ ਟਾਈਮ ਵੀ ਅਨਾਊਂਸ ਹੋਣਗੇ, ਪਰ ਇਲੈਕਸ਼ਨ ਪੂਰੇ ਹੋਣ ਚ ਮਈ ਤੱਕ ਤਾਂ ਕੁਛ ਨਾ ਕੁਛ ਨਤੀਜੇ ਆਉਣ ਦਾ ਵੀ ਸੂਰਤ ਹਾਲ ਬਣ ਜਾਏਗਾ। ਅਨਾਊਂਸਮੈਂਟ ਤਾਂ ਵਿਦ ਇਨ ਫਿਊ ਡੇਜ਼ ਵੀ ਹੋ ਸਕਦਾ, ਬਿਕੋਜ਼ ਦੇ ਆਰ ਨਾਉ ਐਟ ਦੀ ਵਰਜ ਆਫ ਡਿਕਲੇਅਰਿੰਗ ਕਿ ਕਦੋਂ ਇੰਡੀਆ ਚ ਇਲੈਕਸ਼ਨ ਹੋਣੇ ਆ। ਔਰ ਬੜੀ ਹਿਊਜ ਅਪਹੀਵਲ ਵੱਲ ਨੂੰ ਇੰਡੀਆ ਵੀ ਜਾ ਰਿਹਾ, ਕ੍ਰਾਈਸਿਸ ਲੋਕਾਂ ਦੇ ਵਿਚ ਬਹੁਤ ਹੈ, ਔਰ ਐਜੂਕੇਸ਼ਨ ਦਾ ਲੈਵਲ ਵੀ ਜਦੋਂ ਮੈਂ ਛੋਟਾ ਹੁੰਦਾ ਸੀ, ਜਿਵੇਂ ਸਾਡੇ ਲੋਕ ਸਾਇੰਟਿਫਿਕ ਤੌਰ ਤਰੀਕਿਆਂ ਨਾਲ ਗੱਲਬਾਤ ਕਰਦੇ ਸੀ, ਉਹ ਵੀ ਹੁਣ ਕਾਫੀ ਸੁਪਰਸਟੀਸ਼ਨ ਦੀ ਸੋਸਾਇਟੀ ਦੇ ਵਿਚ ਕਾਫੀ ਜ਼ਿਆਦਾ ਵਧਿਆ ਹੋਇਆ। ਸੋ ਅਸੀਂ ਜਿੰਨੀ ਪ੍ਰੋਗਰੈਸ ਕਰਨੀ ਚਾਹੀਦੀ ਸੀ ਪਿਛਲੇ ਕੁਝ ਸਮੇਂ ਦੇ ਵਿਚ ਵਿਦ ਦੀ ਐਡਵੈਂਟ ਆਫ ਟੈਕਨੋਲੋਜੀ, ਉਸ ਹਿਸਾਬ ਨਾਲ ਨਹੀਂ ਹੋਈ। ਦੂਸਰਾ ਮੈਂ ਦੇਖ ਰਿਹਾ ਕਿ ਮੀਡੀਆ ਬਹੁਤ ਬੁਰੀ ਤਰ੍ਹਾਂ ਕਮਜ਼ੋਰ ਹੋ ਰਿਹਾ, ਔਰ ਪੂਰੀ ਦੁਨੀਆ ਦੇ ਵਿਚ ਇਹਦਾ ਇਹ ਹਾਲ ਹੈ। ਇੰਡੀਆ ਦੇ ਵਿਚ ਵੀ ਹੁਣ ਜਿਹੜੀ ਪ੍ਰੈਸ ਹੈ ਜਿਸ ਤਰ੍ਹਾਂ ਉਹ ਕੰਮ ਕਰਦੀ ਸੀ, ਉਸ ਤਰ੍ਹਾਂ ਦੀਆਂ ਖ਼ਬਰਾਂ ਨਹੀਂ ਆ ਰਹੀਆਂ, ਸੋ ਸਾਨੂੰ ਇਹ ਨਹੀਂ ਪਤਾ ਲੱਗਦਾ ਕੀ ਹੈ। ਦੂਸਰਾ, ਹੋਰਡਿੰਗਸ ਬਹੁਤ ਲੱਗਣ ਲੱਗ ਗਈਆਂ ਸਰਕਾਰਾਂ ਦੇ, ਬਹੁਤ ਵੱਡੇ ਵੱਡੇ ਇਸ਼ਤਿਹਾਰ ਫੁੱਲ ਪੇਜ, ਐਂਡ ਦੇ ਡੋਂਟ ਟਾਕ ਟੂ ਮੀਡੀਆ, ਦੇ ਡੋਂਟ ਟਾਕ ਟੂ, ਦੇ ਡੋਂਟ ਹੋਲਡ ਪ੍ਰੈਸ ਕਾਨਫਰੰਸਿਸ ਕਿ ਰੈਗੂਲਰਲੀ ਪ੍ਰੈਸ ਕਾਨਫਰੰਸ ਕਰੋ, ਤੁਸੀਂ ਕੁਐਸਚਨ ਫੇਸ ਕਰੋ। ਉਹਦੀ ਬਜਾਏ ਉਹ ਇੱਕ ਅਖਬਾਰ ਨੂੰ ਲੱਖ ਰੁਪਏ ਦਾ ਇਸ਼ਤਿਹਾਰ ਦੇ ਦੇਣਾ ਉਹਨਾਂ ਨੇ ਚੱਕ ਕੇ, ਠੀਕ ਹੈ, ਸਾਰੇ 10 ਅਖਬਾਰ ਆ, ਜੇ ਆਪਣਾ ਕਿਹੜਾ ਖਰਚਾ ਹੋਣਾ 50 ਲੱਖ ਦੇ ਇਸ਼ਤਿਹਾਰ ਦੇ ਦੇਣੇ ਆ ਵੀ 1500 ਨੌਕਰੀਆਂ ਦਿੱਤੀਆਂ ਅੱਜ ਬੰਦਿਆਂ ਨੂੰ, ਉਹ ਬਸ ਇਹ ਕੰਮ ਚੱਲਦਾ। ਉਹ ਹੁਣ ਮੀਡੀਆ ਦੀ ਇਹ ਕ੍ਰਾਈਸਿਸ ਹੈ ਮੈਡਮ, ਆਪਾਂ ਜਾਣਦੇ ਹਾਂ ਸਰਬਤ ਜੀ ਕਿ ਆਪਾਂ ਨੂੰ ਖਰਚਾ ਚਲਾਉਣਾ ਬਹੁਤ ਔਖਾ, ਮੀਡੀਆ ਚਾਹੇ ਰੇਡੀਓ ਹੈ ਚਾਹੇ ਅਖਬਾਰ ਹੈ, ਇਹਨਾਂ ਦੇ ਖਰਚੇ ਬਹੁਤ ਜ਼ਿਆਦਾ ਨੇ। ਇੰਡੀਆ ਵਿਚ ਫਿਰ ਵੀ ਪਾਕਿਸਤਾਨ ਨਾਲ ਹੋਇਆ ਕਿ ਇੰਡਸਟਰੀ ਬੜੀ ਡਾਈਵਰਸ ਹੈ, ਇੱਥੇ ਐਡ ਮਿਲ ਜਾਂਦੀ ਹੈ, ਬਟ ਸਰਕਾਰਾਂ ਕੋਲ ਅੱਜ ਵੀ ਬਹੁਤ ਪੈਸਾ, ਪਾਰਟੀਆਂ ਕੋਲ ਬਹੁਤ ਪੈਸਾ, ਉਹ ਚੱਕ ਚੱਕ ਕੇ ਉਸ ਪੈਸੇ ਨਾਲ ਮੀਡੀਆ ਨੂੰ ਉਹਨਾਂ ਨੇ ਬੜਾ ਅੱਛਾ ਹੈਂਡਲ ਕਰ ਲਿਆ। ਉਸੇ ਦਿਨ ਤੁਹਾਡਾ ਇਸ਼ਤਿਹਾਰ ਬੰਦ ਹੋ ਜਾਣਾ, ਦੂਜੇ ਅਖਬਾਰ ਨੂੰ 1 ਲੱਖ ਰੁਪਇਆ ਵੱਧ ਮਿਲ ਗਿਆ, ਵੈਸੇ ਵੀ 10 ਦਿਨ ਇਸ਼ਤਿਹਾਰ ਨਹੀਂ ਆਇਆ, ਤੁਸੀਂ 10 ਲੱਖ ਦਾ ਘਾਟਾ ਪੈ ਜਾਣਾ। ਤੇ ਇਸ ਕਰਕੇ ਸਾਰੇ ਵੀ ਆਰ ਆਲ ਟੇਮਡ ਡੌਗ, ਸਾਨੂੰ ਤਾਂ ਸ਼ੂ ਸ਼ੂ ਕਰਦੇ ਆ ਵੀ ਚੱਲ ਇੱਧਰ ਨੂੰ ਦੌੜ, ਅਸੀਂ ਉੱਧਰ ਨੂੰ ਦੌੜ ਜਾਂਦੇ ਹਾਂ ਕਿ ਬਿਸਕਿਟ ਮਿਲ ਜਾਣਾ, ਨਹੀਂ ਤਾਂ ਭੁੱਖੇ ਬਣਾ ਲਈ।
ਸਹੀ ਗੱਲ ਹੈ ਜੀ, ਇਹ ਓਵਰਆਲ ਹਰ ਜਗ੍ਹਾ ਹੀ ਕੁਛ ਇਸੇ ਤਰ੍ਹਾਂ ਦਾ ਹੀ ਮਾਮਲਾ ਚੱਲ ਰਿਹਾ ਦੁਨੀਆ ਚ, ਤੇ ਪਹਿਲੇ ਤੇ ਅਸੀਂ ਕੋਵਿਡ ਨਾਲ ਨਿਪਟੇ, ਉਹਦੇ ਬਾਅਦ ਫਿਰ ਇਹ ਸਾਰਾ ਕੁਛ, ਹੁਣ ਦੁਨੀਆ ਵੈਸੇ ਹੀ ਵਾਰੀ ਚ ਹਰ ਜਗ੍ਹਾ ਕੁਛ ਨਾ ਕੁਛ ਮਸਲੇ ਚੱਲ ਰਹੇ ਨੇ, ਤੇ ਇਹਦਾ ਇਫੈਕਟ ਫਿਰ ਜ਼ਾਹਿਰ ਹੈ। ਔਰ ਐਟ ਦਾ ਐਂਡ ਬੋਟਮ ਲਾਈਨ ਇਹੀ ਹੈ ਕਿ ਜਿਹੜਾ ਆਮ ਬੰਦਾ ਹੈ, ਮਤਲਬ ਟੈਕਸ ਪੇਅਰ, ਮਜ਼ੇ ਦੀ ਗੱਲ ਤੁਸੀਂ ਇਹ ਦੇਖੋ ਕਿ ਟੈਕਸ ਪੇਅਰ ਦੇ ਪੈਸੇ ਨਾਲ ਇਹ ਸਾਰਾ ਕੁਛ ਦੁਨੀਆ ਦਾ ਕਾਰਖਾਨਾ ਚੱਲ ਰਿਹਾ, ਤੇ ਅਸੀਂ ਵੋਟ ਵੀ ਦੇ ਕੇ ਆਉਂਦੇ ਨੇ, ਤੇ ਲੇਕਿਨ ਸਾਡੇ ਜਿਹੜੇ ਮੁੰਤਖਬ ਨੁਮਾਇੰਦੇ ਉਹ ਵੀ ਸਾਨੂੰ ਮਿਲਦੇ ਨਹੀਂ ਨੇ। ਤੇ ਬਹਰਹਾਲ ਬੜੀ ਬੋਟਮ ਲਾਈਨ ਇਹਦੀ ਬੜੀ ਹੀ ਭਿਆਨਕ ਕਿਸਮ ਦੀ ਹੈ, ਤੇ ਇਸ ਸਿਆਸਤ ਨੂੰ ਉੱਥੇ ਹੀ ਰੱਖ ਦਿੱਤੀ ਕਿਉਂਕਿ ਆਲਰੇਡੀ ਦੁਨੀਆ ਚ ਬਹੁਤ ਕੁਛ ਚੱਲ ਰਿਹਾ ਹੈ। ਤੇ ਚਲੋ ਗੱਲ ਕਰ ਲੈਂਦੇ ਹਾਂ ਯੂਨੀਕ ਸਾਈਨ ਦੀ। ਜੀ ਹਾਂ ਬਿਲਕੁਲ, ਯੂਨੀਕ ਕਿਸਮ ਦੇ ਸਾਈਨ ਤੁਸੀਂ ਆਪਣੇ ਘਰ ਦੇ ਬਾਹਰ ਅਗਰ ਲਾਣੇ ਹੈ, ਤੇ ਆਪਣੇ ਜੈਸੇ ਸਪੈਸ਼ਲੀ ਰਾਤ ਦਾ ਵਕਤ ਹੋਏ ਤੇ ਕਈ ਦਫ਼ਾ ਘਰ ਨਜ਼ਰ ਨਹੀਂ ਆਉਂਦਾ ਕਿ ਵੀ ਨੰਬਰ ਕਿਹੜਾ ਹੈ, ਤੇ ਅਗਰ ਲਾਈਟ ਵੀ ਲਾ ਦਿੰਦੇ ਨੇ ਉੱਥੇ, ਐਲਈਡੀ ਸਾਈਨਸ ਹੋਮ ਜਾਂ ਬਿਜ਼ਨਸ ਲਈ ਤੁਸੀਂ ਲਾਣਾ ਚਾਹੁੰਦੇ ਹੋ, ਤੇ ਹਰ ਤਰ੍ਹਾਂ ਦੇ ਕਸਟਮ ਸਾਈਨ ਡਿਜ਼ਾਈਨ ਕਰ ਸਕਦੇ ਨੇ ਯੂਨੀਕ ਸਾਈਨਸ। ਔਰ ਤੁਸੀਂ ਵਿਕਰਮਜੀਤ ਨੂੰ ਕਾਲ ਕਰ ਲੈਣਾ ਤਾਂ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਦੇ ਉੱਪਰ ਤੁਸੀਂ ਆਪਣੇ ਘਰ ਦੀ ਖੂਬਸੂਰਤੀ ਨੂੰ ਹੋਰ ਚਾਰ ਚੰਦ ਲਗਾ ਸਕਦੇ ਹੋ ਇਨ੍ਹਾਂ ਦੇ ਸਾਈਨ ਦੀ ਬਦੌਲਤ। ਤੇ ਕਿਸੇ ਕਿਸਮ ਦਾ ਸਾਈਨ ਲਗਵਾਉਣਾ ਹੋ ਆਪਣੇ ਘਰ ਤੇ ਬਿਜ਼ਨਸ ਤੇ, ਤੇ ਤੁਸੀਂ ਰਾਬਤਾ ਕਰ ਲੈਣਾ। ਔਰ ਇਨ੍ਹਾਂ ਦੀ ਵੈਬਸਾਈਟ ਤੇ ਬਹੁਤ ਸਾਰੇ ਡਿਜ਼ਾਈਨਸ ਨੇ, ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਜਿਹੜਾ ਕਲਰ ਚਾਹੀਦਾ ਹੈ ਤੁਹਾਨੂੰ, ਕਿਉਂਕਿ ਤੁਹਾਡੇ ਹੋਮ ਦੀ ਜੋ ਜਿਹੜੀ ਅਸਥੈਟਿਕ ਹੈ ਉਸਨੂੰ ਦੇਖਦੇ ਹੋਏ ਇਹ ਸਾਈਨ ਬਣਾਉਂਦੇ ਨੇ। ਯੂਨੀਕ ਸਾਈਨਸ ਤੇ ਰਾਬਤਾ ਦਾ ਨੰਬਰ ਹੈ 6475274482 6475274482 ਤੇ ਤੁਸੀਂ ਰਾਬਤਾ ਕਰ ਸਕਦੇ ਹੋ। ਇਨ੍ਹਾਂ ਦੀ ਵੈਬਸਾਈਟ ਤੇ ਸਾਰੀ ਡਿਟੇਲ ਮੌਜੂਦ ਹੈ, ਤੁਸੀਂ ਜਾ ਕੇ ਜ਼ਰੂਰ ਇੱਕ ਦਫ਼ਾ ਦੇਖ ਲੈਣਾ। ਔਰ ਪ੍ਰਾਈਸਿਸ ਲਈ, ਇਨ੍ਹਾਂ ਦੀ ਕਸਟਮ ਆਪਣੇ ਡਿਜ਼ਾਈਨ ਬਣਾਉਣ ਲਈ ਤੁਸੀਂ ਰਾਬਤਾ ਕਰ ਸਕਦੇ ਹੋ uniquesigns.ca UNIQUESIGNS uniquesigns.ca ਤੇ ਜਾ ਕੇ ਰਾਬਤਾ ਕਰ ਸਕਦੇ ਹੋ। ਇਟਸ ਕਮਿੰਗ ਫਰਾਈਡੇ, ਅੱਜ ਹੋ ਗਈ ਹੈ ਬੁੱਧ। ਮੁਸਲਿਮ ਵੈਲਫੇਅਰ ਸੈਂਟਰ ਜੋ ਇੱਥੇ ਦੇ ਫੂਡ ਬੈਂਕ, ਬਹੁਤ ਸਾਰੇ ਲੋਕ ਇਸ ਵੇਲੇ ਪਰੇਸ਼ਾਨੀ ਦਾ ਸਾਹਮਣਾ ਹੀ ਚ ਹੈ ਕਿ ਤੇ ਡਿਪੈਂਡ ਕਰਦੇ ਨੇ ਫੂਡ ਬੈਂਕ ਤੇ ਜਾ ਕੇ ਉੱਥੇ ਫਿਰ ਆਪਣਾ ਰਾਸ਼ਨ ਪੂਰੇ ਮਹੀਨੇ ਦਾ ਲੈਂਦੇ ਨੇ। ਵੈਸੇ ਵੀ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਤੇ ਬਹੁਤ ਸਾਰੇ ਲੋਕ ਇਸ ਮਹੀਨੇ ਆਪਣੀ ਜ਼ਕਾਤ ਫਿਤਰਾ ਫਿਤਰਾਨਾ ਉਹ ਨਿਕਾਲਦੇ ਨੇ, ਤੇ ਤੁਸੀਂ ਕੋਈ ਵੀ ਡੋਨੇਸ਼ਨ ਲਈ ਅੱਛਾ ਇੱਕ ਮੁਸਤਲਿਦ ਨਾਮ ਦੇਖ ਰਹੇ ਹੋ ਤੇ ਜ਼ਰੂਰ ਰਾਬਤਾ ਕਰ ਸਕਦੇ ਹੋ। ਮੁਸਲਿਮ ਵੈਲਫੇਅਰ ਸੈਂਟਰ ਜੋ ਕਿ ਬਿਨਾਂ ਕਿਸੇ ਕਾਸਟ ਕਲਰ ਦੇ ਕਿਸੇ ਵੀ ਤੁਹਾਡਾ ਫਿਰਕੇ ਨਾਲ ਤਾਲੁਕ ਹੋ ਤੇ ਉਹਦੀ ਹੈਲਪ ਕਰਦੀ ਹੈ। ਫੂਡ ਬਾਸਕਿਟਸ ਵੀ ਹੁੰਦੀਆਂ ਨੇ ਇੱਥੇ ਮਿਸਿਸਾਗਾ ਚ, ਇਨ੍ਹਾਂ ਦਾ ਜਿਹੜਾ ਡੇਲੀ ਫੂਡ ਬੈਂਕ ਹੈ ਉਨ੍ਹਾਂ ਨੂੰ ਇਸ ਵੇਲੇ ਬਹੁਤ ਲੋੜ ਹੈਗੀ ਹੈ, ਤੇ ਤੁਸੀਂ ਪਲੀਜ਼ ਰਾਬਤਾ ਕਰ ਸਕਦੇ ਹੋ ਮੁਸਲਿਮ ਵੈਲਫੇਅਰ ਸੈਂਟਰ। ਇਨ੍ਹਾਂ ਦਾ ਨੰਬਰ ਹੈ 4166201778 ਸਟੂਡੀਓ ਦਾ ਹੈ, ਤੇ ਤੁਸੀਂ ਰਾਬਤਾ ਕਰਕੇ ਜਿਹੜੀ ਫਰਾਈਡੇ ਨੂੰ ਰੇਡੀਓਥੋਨ ਹੈ ਉਸ ਤੇ ਸ਼ਾਮਲ ਹੋ ਸਕਦੇ ਹੋ ਕਮਿੰਗ ਫਰਾਈਡੇ ਤਕਰੀਬਨ 3:30 ਸਾਜ਼ੋ ਆਵਾਜ਼ ਪ੍ਰੋਗਰਾਮ ਵਿਚ। ਇੱਥੇ ਡੋਨੇਸ਼ਨ ਕੁਲੈਕਟ ਹੋਏਗੀ ਤੇ ਤੁਸੀਂ ਰਾਬਤਾ ਕਰ ਸਕਦੇ ਹੋ। ਵੈਸੇ ਤੇ ਇਨ੍ਹਾਂ ਦੀ ਵੈਬਸਾਈਟ ਹੈ mwcanada.org mwcanada.org ਤੇ ਜਾ ਕੇ ਸਾਰੀ ਇਨਫਾਰਮੇਸ਼ਨ ਤੁਸੀਂ ਲੈ ਵੀ ਸਕਦੇ ਹੋ। ਤੇ ਚਲੀਏ ਰਮਨਜੀਤ ਜੀ, ਕੋਈ ਹੋਰ ਖਬਰ ਇੰਡੀਆ ਤੋਂ ਰਿਲੇਟਡ ਹੋਏ ਜੇ ਤੁਸੀਂ ਕਵਰ ਕਰ ਦਿਓ ਤੇ ਸਾਡੇ ਤਮਾਮ ਲਿਸਨਰਸ ਨੂੰ ਪਤਾ ਵੀ ਚੱਲ ਜਾਏਗਾ। ਜੀ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਰਮਨਜੀਤ ਜੀ ਦਾ ਰਾਬਤਾ ਲਾਈਨ ਡ੍ਰੌਪ ਹੋ ਗਈ ਹੈ ਮੈਨੂੰ ਲੱਗ ਰਿਹਾ ਹੈ। ਤੇ ਚਲੇ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਅੱਗੇ ਵਧਾਉਂਦੇ ਨੇ, ਤੇ ਸਾਡੇ ਸਟੂਡੀਓ ਦਾ ਨੰਬਰ ਹੈ 4166201778 ਤੇ ਰਾਬਤਾ ਕਰ ਸਕਦੇ ਹੋ। ਏਸ਼ੀਅਨ ਫੂਡ ਸੈਂਟਰ ਵੀ ਤਾਵਨ ਦੇ ਰਹੇ ਨੇ ਵੀ ਬਹੁਤ ਜ਼ਬਰਦਸਤ ਇੱਥੇ ਸੇਲ ਲੱਗ ਚੁੱਕੀ ਹੈ, ਕੋਈ ਵੀ ਤੁਸੀਂ ਗਰੋਸਰੀ ਦਾ ਸਾਮਾਨ ਖਰੀਦਣਾ ਹੋ ਤੇ ਇਹਨਾਂ ਦੀ ਲੋਕੇਸ਼ਨ ਇਨੀ ਵੈਬਸਾਈਟ ਤੇ ਹੈਗੀ ਹੈ। ਤੇ ਸਭ ਤੋਂ ਅੱਛੀ ਗੱਲ ਹੈ ਕਿ ਅਗਰ ਤੁਸੀਂ ਆਨਲਾਈਨ ਅਗਰ ਗਰੋਸਰੀ ਕਰ ਲਓ ਤੇ $100 ਤੋਂ ਉੱਤੇ, ਅੱਜ ਕੱਲ ਤੇ ਵੈਸੇ ਗਰੋਸਰੀ ਵੈਸੇ ਹੀ ਬਹੁਤ ਮਹਿੰਗੀ ਹੋ ਗਈ ਹੈ, ਤੇ $100 ਜਿਹੜਾ ਦੂਰ ਡਬਲ ਰੋਟੀ ਆਮ ਜਿਹੜੀ ਚੀਜ਼ਾਂ ਲਓ ਤੇ ਜਾ ਕੇ $50 ਦਾ $80 ਦਾ ਬਿੱਲ ਬਣ ਜਾਂਦਾ ਹੈ। ਤੇ ਤੁਸੀਂ ਏਸ਼ੀਅਨ ਫੂਡ ਸੈਂਟਰ ਤੇ ਰਾਬਤਾ ਕਰ ਸਕਦੇ ਹੋ, ਇਨ੍ਹਾਂ ਦੀ ਵੈਬਸਾਈਟ ਤੇ ਆਨਲਾਈਨ ਕੁਝ ਫੈਸਿਲਿਟੀਜ਼ ਇਨ੍ਹਾਂ ਦੀ ਲੋਕੇਸ਼ਨ ਵਿਚ ਮੌਜੂਦ ਹੈਗੀਆਂ। ਤੇ ਤੁਸੀਂ ਰਾਬਤੇ ਦਾ ਨੰਬਰ ਹੈ 9057931338। ਰਮਦਾਨ ਸੇਲ ਇੱਥੇ ਵੀ ਜਾਰੀ ਹੈ, ਬਹੁਤ ਸਾਰੀ ਇਨ੍ਹਾਂ ਦੀ ਜਹਾਂ ਫਿਰ ਤੁਹਾਨੂੰ ਮਿਲ ਸਕਦੀ ਹੈ ਡਿਸਕਾਊਂਟ ਚੀਜ਼ਾਂ ਗਰੋਸਰੀਆਂ ਦੀਆਂ। ਏਸ਼ੀਅਨ ਫੂਡ ਸੈਂਟਰ 9057931338 9057931338 ਇਨ੍ਹਾਂ ਦੀ ਸਪੈਸ਼ਲ ਰਮਦਾਨ ਸੇਲ ਦਾ ਤੁਸੀਂ ਫਾਇਦਾ ਉਠਾ ਸਕਦੇ ਹੋ। ਮਲਿਕ ਲਾਅ ਆਫਿਸ ਨੇ ਵੀ ਸਾਨੂੰ ਤਾਵਨ ਦਿੱਤਾ ਹੈ, ਬੈਰਿਸਟਰ ਤੇ ਸੋਲੀਸਿਟਰਸ ਨੇ ਅਗਰ ਕੋਈ ਵੀ ਐਸਾ ਕਿਸੇ ਫੈਮਿਲੀ ਚ ਡਾਇਵੋਰਸ ਦਾ ਇਸ਼ੂ ਚੱਲ ਰਿਹਾ ਹੋ ਤੇ ਤੁਸੀਂ ਇਹਨਾਂ ਦਾ ਰਾਬਤਾ ਕਰ ਸਕਦੇ ਹੋ। ਤੁਸੀਂ ਆਪਣੀ ਵਿਲ ਤੁਹਾਨੂੰ ਬਣਾਉਣੀ ਹੋ ਜਾਂ ਫਿਰ ਕੋਈ ਸਰਟੀਫਿਕੇਟ ਟਰਸਟਰਸ਼ਿਪ ਦਾ ਚਾਹੀਦਾ ਹੈ, ਰੀਅਲ ਸਟੇਟ ਕਲੋਜ਼ਿੰਗ ਆ ਗਈ ਹੈ, ਤੁਸੀਂ ਕਿਸੇ ਅੱਛੇ ਐਕਸਪੀਰੀਅੰਸ ਲਾਇਰ ਦੀ ਤਲਾਸ਼ ਤੇ ਤੇ ਮਲਿਕ ਲਾਅ ਆਫਿਸ ਤੇ ਮਲਿਕ ਸਾਹਿਬ ਨੂੰ ਰਾਬਤਾ ਕਰ ਸਕਦੇ ਹੋ। ਇਹਨਾਂ ਦਾ ਨੰਬਰ ਹੈ 9052915455 ਤੇ ਰਾਬਤਾ ਕਰ ਸਕਦੇ ਹੋ। ਮੁਹੰਮਦ ਅਤੀਕ ਨਾਲ ਚਲੋ ਇਸ ਵੇਲੇ ਨਿਊਜ਼ ਦਾ ਵੀ ਟਾਈਮ ਹੋ ਚੁੱਕਾ ਹੈ ਤੇ ਇੰਡੀਆ ਪਾਕਿਸਤਾਨ ਤੇ ਇੰਟਰਨੈਸ਼ਨਲ ਕੁਝ ਨਿਊਜ਼ ਹੈ ਤੇ ਉਹ ਸੁਣਦੇ ਨੇ ਤੇ ਫਿਰ ਪ੍ਰੋਗਰਾਮ ਵਿਚ ਵਾਪਸ ਆਉਂਦੇ ਹਾਂ।
70 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਮਿਸੀਸਾਗਾ ਚ ਘਰ ਨੂੰ ਲੱਗੀ ਅੱਗ, ਔਰਤ ਅਤੇ ਵਿਅਕਤੀ ਦੀ ਮੌਤ, ਦੋ ਹੋਰ ਜ਼ਖਮੀ। ਟ੍ਰੈਫਿਕ ਸਟਾਪ ਤੋਂ ਭੱਜਣ ਦੌਰਾਨ ਇਕ ਅਧਿਕਾਰੀ ਨੂੰ ਮਾਰ ਕੇ ਭੱਜ ਜਾਣ ਵਾਲੇ ਵਿਅਕਤੀ ਦੀ ਭਾਲ ਵਿਚ ਟੋਰਾਂਟੋ ਪੁਲਿਸ। ਓਨਟਾਰੀਓ ਦੀ ਔਰਤ ਨੇ ਬੈਂਕ ਘੁਟਾਲੇ ਵਿਚ $17,000 ਤੋਂ ਵੱਧ ਗਵਾਉਣ ਤੋਂ ਬਾਅਦ ਲੋਕਾਂ ਨੂੰ ਕੀਤਾ ਸਾਵਧਾਨ। ਓਸ਼ਾਵਾ ਓਨਟਾਰੀਓ ਵਿਚ ਇਕ ਬੱਸ ਯਾਤਰੀ ਨੂੰ ਦੋ ਵਾਰ ਚਾਕੂ ਮਾਰਨ ਤੋਂ ਬਾਅਦ ਇਕ 19 ਸਾਲਾ ਵਿਅਕਤੀ ਨੂੰ ਕਰਨਾ ਪੈ ਰਿਹਾ ਦੋਸ਼ਾਂ ਦਾ ਸਾਹਮਣਾ। ਮਿਸੀਸਾਗਾ ਸੂਬੇ ਵਿਚ ਇਕ ਔਰਤ ਅਤੇ ਉਸਦੇ 3 ਬੱਚੇ ਰਹਿ ਰਹੇ ਸਨ ਜਿੱਥੇ ਮੰਗਲਵਾਰ ਸਵੇਰੇ ਅੱਗ ਲੱਗ ਗਈ ਜਿਸ ਵਿਚ ਦੋ ਹੋਰ ਲੋਕਾਂ ਦੀ ਮੌਤ ਅਤੇ ਦੋ ਹੋਰ ਜ਼ਖਮੀ ਹੋ ਗਏ ਸਨ। ਗੁਆਂਢੀਆਂ ਨੇ ਇਸ ਦੀ ਜਾਣਕਾਰੀ CP24 ਨੂੰ ਦਿੱਤੀ। ਗੁਆਂਢੀਆਂ ਅਤੇ ਇਕ ਪਰਿਵਾਰਕ ਮੈਂਬਰ ਨੇ ਪੀੜਤਾਂ ਵਿਚੋਂ ਇਕ ਦੀ ਪਛਾਣ ਐਲਿਸ ਕ੍ਰੇਟ ਵਜੋਂ ਕੀਤੀ ਹੈ। ਗੁਆਂਢ ਵਿਚ ਰਹਿਣ ਵਾਲੇ ਜਿਮ ਡੀਟੀਏ ਨੇ ਕਿਹਾ ਹੈ ਕਿ ਐਲਿਸ 40 ਸਾਲਾਂ ਤੋਂ ਵਿੰਸਟਨ ਚਰਚਿਲ ਬੁਲੇਵਾਰਡ ਅਤੇ ਰਾਇਲ ਵਿੰਡਸਰ ਡਰਾਈਵ ਦੇ ਨੇੜੇ ਬ੍ਰੋਮਸ ਗ੍ਰੋਵ ਰੋਡ ਤੇ ਘਰ ਵਿਚ ਰਹਿੰਦੀ ਹੈ। ਡੀਟੀਏ ਨੇ ਦਸਿਆ ਕਿ ਐਲਿਸ ਆਪਣੇ ਦੋ ਪੁੱਤਰਾਂ ਅਤੇ ਇਕ ਧੀ ਨਾਲ ਰਹਿੰਦੀ ਸੀ। ਉਸਨੇ ਕਿਹਾ ਕਿ ਉਸਦਾ ਦਿਲ ਐਲਿਸ ਲਈ ਬਹੁਤ ਹੀ ਦੁਖੀ ਹੈ ਅਤੇ ਇਹ ਉਹ ਥਾਂ ਹੈ ਜਿੱਥੇ ਮੇਰੇ ਸਾਰੇ ਵਿਚਾਰ ਹਨ। ਅੱਗ ਵਿਚ ਮਰਨ ਵਾਲੇ ਦੂਜੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਅੱਗ ਤੜਕੇ 3 ਵਜੇ ਦੇ ਕਰੀਬ ਲੱਗੀ ਸੀ। ਮਿਸੀਸਾਗਾ ਫਾਇਰ ਚੀਫ ਡੈਰਿਨ ਰਿਜੀ ਨੇ ਮੰਗਲਵਾਰ ਨੂੰ ਘਰ ਦੇ ਬਾਹਰ ਪੱਤਰਕਾਰਾਂ ਨੂੰ ਦਸਿਆ, ਸਾਡੇ ਫਾਇਰ ਫਾਈਟਰਾਂ ਨੇ ਘਰ ਵਿਚ ਲੱਗੀ ਭਾਰੀ ਅੱਗ, ਧੂਏ ਬਾਰੇ ਅਤੇ ਉੱਚ ਗਰਮੀ ਦੇ ਹਾਲਾਤਾਂ ਦੀ ਸੂਚਨਾ ਦਿੱਤੀ। ਉਨ੍ਹਾਂ ਨੇ ਦੋ ਲੋਕਾਂ ਦੀ ਰਿਪੋਰਟ ਕੀਤੀ ਜਿਨ੍ਹਾਂ ਨੇ ਘਰ ਦੇ ਸਾਹਮਣੇ ਵਾਲੇ ਲੋਨ ਵਿਚ ਆਪਣੇ ਆਪ ਨੂੰ ਖਾਲੀ ਕਰ ਲਿਆ ਸੀ। ਉਨ੍ਹਾਂ ਨੂੰ ਪੀਲ ਪੈਰਾਮੈਡਿਕਸ ਦੁਆਰਾ ਲਿਜਾਇਆ ਗਿਆ। ਪੁਲਿਸ ਨੇ ਪੁਸ਼ਟੀ ਕੀਤੀ ਕਿ ਘਰ ਤੋਂ ਕੱਢੇ ਗਏ ਦੋ ਮਰੀਜ਼ਾਂ ਦੀ ਬਾਅਦ ਵਿਚ ਹਸਪਤਾਲ ਵਿਚ ਮੌਤ ਹੋ ਗਈ ਹੈ। ਰਿਜੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਖਬਰ ਹੈ। ਪੁਲਿਸ ਨੇ ਦੱਸਿਆ ਕਿ ਪੀੜਤ ਔਰਤ ਦੀ ਹਾਲਤ ਇਸ ਸਮੇਂ ਗੰਭੀਰ ਬਣੀ ਹੋਈ ਹੈ ਜਦੋਂ ਕਿ ਵਿਅਕਤੀ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ। ਅੱਗ ਲੱਗਣ ਤੋਂ ਬਾਅਦ ਘਰ ਵਿਚੋਂ ਇਕ ਕੁੱਤੇ ਅਤੇ ਬਿੱਲੀ ਨੂੰ ਵੀ ਬਚਾਇਆ ਗਿਆ ਸੀ ਪਰ ਕੁੱਤਾ ਨਹੀਂ ਬਚਿਆ। ਇਕ ਜਾਂਚਕਰਤਾ ਜਿਮ ਗ੍ਰੇਸਪੀ ਨੇ ਕਿਹਾ ਕਿ ਅਜੇ ਤੱਕ ਉਸ ਨੂੰ ਕੋਈ ਸੰਕੇਤ ਨਹੀਂ ਮਿਲਿਆ ਕਿ ਅੱਗ ਸ਼ੱਕੀ ਹੈ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਟੋਰਾਂਟੋ ਪੁਲਿਸ ਇਕ ਅਜਿਹੇ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸਨੇ ਇਕ ਕਿਰਾਏ ਦੇ ਵਾਹਨ ਵਿਚ ਟ੍ਰੈਫਿਕ ਸਟਾਪ ਤੋਂ ਭੱਜਣ ਦੌਰਾਨ ਕਥਿਤ ਤੌਰ ਤੇ ਇਕ ਅਧਿਕਾਰੀ ਨੂੰ ਲਗਭਗ ਟੱਕਰ ਮਾਰ ਦਿੱਤੀ ਸੀ। ਇਹ ਘਟਨਾ 3 ਨਵੰਬਰ 2023 ਨੂੰ ਸਵੇਰੇ 8:40 ਤੇ ਯੂਨੀਵਰਸਿਟੀ ਐਵੀਨਿਊ ਵਿਖੇ ਕਿੰਗ ਸਟਰੀਟ ਵੈਸਟ ਦੇ ਡਾਊਨ ਟਾਊਨ ਕੋਰ ਵਿਚ ਵਾਪਰੀ। ਪੁਲਿਸ ਨੇ ਇਲਜ਼ਾਮ ਲਗਾਇਆ ਹੈ ਕਿ ਇਕ ਅਧਿਕਾਰੀ ਹਾਈਵੇ ਟ੍ਰੈਫਿਕ ਐਕਟ ਦੇ ਅਪਰਾਧ ਦੀ ਜਾਂਚ ਕਰਨ ਲਈ ਇਕ ਵਾਹਨ ਕੋਲ ਪਹੁੰਚਿਆ ਜਦੋਂ ਉਸਦਾ ਡਰਾਈਵਰ ਖਤਰਨਾਕ ਢੰਗ ਨਾਲ ਭੱਜ ਗਿਆ। ਲਗਭਗ ਉਸ ਨੂੰ ਟੱਕਰ ਮਾਰ ਕੇ ਭੱਜਣ ਲਈ ਦੂਜੇ ਵਾਹਨਾਂ ਦੇ ਅੱਗੇ ਮੋੜ ਗਿਆ। ਜਾਂਚਕਰਤਾਵਾਂ ਨੇ ਉਦੋਂ ਤੋਂ ਹੀ ਨਿਰਧਾਰਿਤ ਕੀਤਾ ਹੈ ਕਿ ਘਟਨਾ ਵਿਚ ਸ਼ਾਮਿਲ ਕਾਰ ਕਿਰਾਏ ਦੀ ਸੀ ਅਤੇ ਕਿਹਾ ਕਿ ਉਹ ਉਸ ਵਾਹਨ ਦੀ ਖੋਜ ਨਹੀਂ ਕਰ ਰਹੇ। ਕੋਈ ਵੀ ਵਿਅਕਤੀ ਜੋ ਸ਼ੱਕੀ ਵਿਅਕਤੀ ਦੀ ਪਛਾਣ ਜਾਣਦਾ ਹੈ ਜਾਂ ਇਸ ਘਟਨਾ ਬਾਰੇ ਹੋਰ ਜਾਣਕਾਰੀ ਲੈਣੀ ਚਾਹੁੰਦਾ ਹੈ ਤਾਂ ਉਹ 4180852200 ਤੇ ਟੋਰਾਂਟੋ ਪੁਲਿਸ ਜਾਂ ਅਗਿਆਤ ਤੌਰ ਤੇ ਕ੍ਰਾਈਮ ਸਟਾਪਰਸ ਨਾਲ ਸੰਪਰਕ ਕਰ ਸਕਦਾ ਹੈ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਬੈਂਕ ਆਫ ਮੌਂਟਰੀਅਲ BMO ਵਿਚ ਦਹਾਕਿਆਂ ਤੋਂ ਕੰਮ ਕਰਨ ਵਾਲੀ ਓਨਟਾਰੀਓ ਦੀ ਇਕ ਔਰਤ $17,000 ਤੋਂ ਵੱਧ ਗਵਾਉਣ ਤੋਂ ਬਾਅਦ ਦੂਜਿਆਂ ਨੂੰ ਬੈਂਕ ਜਾਂਚਕਰਤਾ ਘੁਟਾਲੇ ਬਾਰੇ ਸੁਚੇਤ ਰਹਿਣ ਲਈ ਚੇਤਾਵਨੀ ਦੇ ਰਹੀ ਹੈ। ਸਕਾਰਬੋਰੋ ਨਿਵਾਸੀ ਐਂਜੇਲਾ ਫੇਂਗ ਨੇ ਦੱਸਿਆ ਕਿ ਪਿਛਲੇ ਅਪ੍ਰੈਲ ਵਿਚ ਉਸ ਨੂੰ ਇਕ ਵਿਅਕਤੀ ਦਾ ਕਾਲ ਆਇਆ ਸੀ ਜਿਸ ਨੇ ਦਾਅਵਾ ਕੀਤਾ ਕਿ ਉਸ ਦੇ ਅਕਾਊਂਟ ਵਿਚ ਕੋਈ ਸ਼ੱਕੀ ਗਤੀਵਿਧੀ ਹੋ ਰਹੀ ਹੈ। ਉਸ ਨੇ ਬੈਂਕ ਕਾਰਡ ਨੰਬਰ ਦੀ ਪੁਸ਼ਟੀ ਕਰਨ ਲਈ ਕਿਹਾ। ਹਾਲਾਂਕਿ ਇਕ ਵਾਰ ਜਦੋਂ ਉਸਨੇ ਉਸਨੂੰ ਇਕ ਘੰਟੇ ਦੇ ਅੰਦਰ ਬੈਂਕ ਕਾਰਡ ਨੰਬਰ ਦੇ ਦਿੱਤਾ ਤਾਂ ਛੋਟੀਆਂ ਰਕਮਾਂ ਲਈ 3 ਈ ਟ੍ਰਾਂਸਫਰ ਅਤੇ $14,000 ਦਾ ਇਕ ਵਾਇਰ ਟ੍ਰਾਂਸਫਰ ਸੀ। ਕੁੱਲ ਮਿਲਾ ਕੇ ਫੇਗ ਨੇ ਕਿਹਾ ਉਸ ਦੇ ਖਾਤੇ ਵਿਚੋਂ 17,382 ਡਾਲਰ ਲੁੱਟ ਲਏ ਗਏ ਹਨ। ਫੇਗ ਨੇ ਕਿਹਾ ਕਿ ਕਾਲ ਆਉਣ ਤੋਂ ਬਾਅਦ ਉਹ ਤੁਰੰਤ ਆਪਣੀ ਬੈਂਕ ਬ੍ਰਾਂਚ ਗਈ ਅਤੇ ਬੈਂਕ ਸਟਾਫ ਨਾਲ ਲਗਭਗ 3 ਘੰਟੇ ਬਿਤਾਏ। BMO ਨੇ ਫੇਗ ਦੇ ਖਾਤੇ ਵਿਚ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਬੈਂਕਿੰਗ ਜਾਣਕਾਰੀ ਦੀ ਰੱਖਿਆ ਕਰਨ ਵਿਚ ਅਸਫਲ ਰਹੀ ਹੈ ਅਤੇ ਘੁਟਾਲੇ ਕਰਨ ਵਾਲਿਆਂ ਨੂੰ ਇੱਕ ਪੋਸਟ ਕਰ ਦਿੱਤਾ। ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ। ਓਸ਼ਾਵਾ ਓਨਟਾਰੀਓ ਵਿਚ ਇਕ ਬੱਸ ਯਾਤਰੀ ਨੂੰ 2 ਵਾਰ ਚਾਕੂ ਮਾਰਨ ਤੋਂ ਬਾਅਦ ਇਕ 29 ਸਾਲਾ ਵਿਅਕਤੀ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ 9 ਮਾਰਚ ਨੂੰ ਤੜਕੇ 3:10 ਦੇ ਕਰੀਬ ਕਿੰਗ ਸਟ੍ਰੀਟ ਵੈਸਟ ਅਤੇ ਸਟੀਵਨਸਨ ਰੋਡ ਨੇੜੇ ਵਾਪਰੀ। ਜਾਂਚ ਕਰਤਾਵਾਂ ਦੇ ਅਨੁਸਾਰ ਇਕ ਪੁਰਸ਼ ਸ਼ੱਕੀ ਇਕ ਡਰਹਮ ਰੀਜਨ ਟ੍ਰਾਂਜ਼ਿਟ ਬੱਸ ਵਿਚ ਇਕ ਯਾਤਰੀ ਕੋਲ ਆਇਆ ਤੇ ਉਸ ਨੂੰ 2 ਵਾਰ ਚਾਕੂ ਮਾਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਗੈਰ ਜਾਨ ਖਤਰੇ ਵਾਲੀਆਂ ਸੱਟਾਂ ਦੇ ਨਾਲ ਟੋਰਾਂਟੋ ਏਰੀਆ ਦੇ ਟਰੋਮਾ ਸੈਂਟਰ ਵਿਚ ਲਿਜਾਇਆ ਗਿਆ। ਦੋਸ਼ੀ ਮੌਕੇ ਤੇ ਫਰਾਰ ਹੋ ਗਿਆ ਤੇ ਕੁਝ ਦੇਰ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਵੀ ਲੈ ਲਿਆ ਹੈ। ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਦੋਵੇਂ ਵਿਅਕਤੀ ਇਕ ਦੂਜੇ ਨੂੰ ਨਹੀਂ ਜਾਣਦੇ ਹਨ। ਪੁਲਿਸ ਦਾ ਮੰਨਣਾ ਹੈ ਕਿ ਇਹ ਸ਼ੱਕੀ 3 ਮਾਰਚ ਨੂੰ ਇਕ ਵੱਖਰੀ ਘਟਨਾ ਵਿਚ ਸ਼ਾਮਿਲ ਹੈ ਜਿਸ ਵਿਚ ਇਕ ਬਜ਼ੁਰਗ ਪੁਰਸ਼ ਬੱਸ ਯਾਤਰੀ ਨਾਲ ਕਥਿਤ ਤੌਰ ਤੇ ਹਮਲਾ ਕੀਤਾ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤ ਬੱਸ ਨਾਲ ਗੱਲ ਕਰਨ ਤੋਂ ਪਹਿਲਾਂ ਇਲਾਕਾ ਛੱਡ ਗਿਆ ਸੀ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਕਿਹੜੀਆਂ ਸਰੀਰਕ ਸੱਟਾਂ ਹਨ। ਪੁਲਿਸ ਦੁਆਰਾ ਓਸ਼ਾਵਾ ਨਿਵਾਸੀ ਕੋਰੀ ਵਾਸ਼ ਕੈਂਪ ਦੇ ਰੂਪ ਵਿਚ ਪਛਾਣੇ ਗਏ ਇਕ ਸ਼ੱਕੀ ਨੂੰ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿਚ ਹਮਲਾ ਕਰਕੇ ਸਰੀਰਕ ਨੁਕਸਾਨ ਪਹੁੰਚਾਉਣਾ ਅਤੇ ਹਥਿਆਰਾਂ ਨਾਲ ਹਮਲਾ ਕਰਨਾ ਵੀ ਸ਼ਾਮਿਲ ਹੈ। ਤੇ ਅੰਤ ਵਿਚ ਚੋਣ ਦੀਆਂ ਖਬਰਾਂ ਇਕ ਵਾਰ ਫੇਰ ਤੋਂ। ਮਿਸੀਸਾਗਾ ਚ ਘਰ ਨੂੰ ਲੱਗੀ ਅੱਗ, ਔਰਤ ਅਤੇ ਵਿਅਕਤੀ ਦੀ ਮੌਤ, 2 ਹੋਰ ਜ਼ਖਮੀ। ਟ੍ਰੈਫਿਕ ਸਟਾਪ ਤੋਂ ਭੱਜਣ ਦੌਰਾਨ ਇਕ ਅਧਿਕਾਰੀ ਨੂੰ ਮਾਰ ਕੇ ਭੱਜ ਜਾਣ ਵਾਲੇ ਵਿਅਕਤੀ ਦੀ ਭਾਲ ਵਿਚ ਟੋਰਾਂਟੋ ਪੁਲਿਸ। ਓਨਟਾਰੀਓ ਦੀ ਔਰਤ ਨੇ ਬੈਂਕ ਘੁਟਾਲੇ ਵਿਚ 17,000 ਡਾਲਰ ਤੋਂ ਵੱਧ ਗਵਾਉਣ ਤੋਂ ਬਾਅਦ ਲੋਕਾਂ ਨੂੰ ਕੀਤਾ ਸਾਵਧਾਨ। ਓਸ਼ਾਵਾ ਓਨਟਾਰੀਓ ਵਿਚ ਇਕ ਬੱਸ ਯਾਤਰੀ ਨੂੰ 2 ਵਾਰ ਚਾਕੂ ਮਾਰਨ ਤੋਂ ਬਾਅਦ ਇਕ 19 ਸਾਲਾ ਵਿਅਕਤੀ ਨੂੰ ਕਰਨਾ ਪੈ ਰਿਹਾ ਦੋਸ਼ਾਂ ਦਾ ਸਾਹਮਣਾ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਆਪਣੀ ਦੋਸਤ ਜਗਦੀਪ ਨੂੰ ਦਿਓ ਇਜਾਜ਼ਤ। ਧੰਨਵਾਦ।
Tired of paying transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਯਾਰ, ਬੜੇ ਦਿਨਾਂ ਤੋਂ ਨਾ ਮੈਂ ਘਰ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ, ਪਰ ਮੈਨੂੰ ਕੋਈ ਵੀ ਚੰਗਾ ਘਰ ਨਹੀਂ ਮਿਲ ਰਿਹਾ। ਮੇਰਾ ਕ੍ਰੈਡਿਟ ਸਕੋਰ ਵੀ ਚੰਗਾ ਨਹੀਂ ਹੈ ਤੇ ਨਾ ਹੀ ਮੇਰੇ ਕੋਲ ਡਾਊਨ ਪੇਮੈਂਟ ਦੇਣ ਦੇ ਲਈ ਪੈਸੇ ਨੇ। ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ, ਕੀ ਕਰਾਂ ਮੈਂ?
ਉਹ ਤੂੰ ਮਿਹਨਤ ਜੀ ਨੂੰ ਕਿਉਂ ਨਹੀਂ ਮਿਲਦੀ? ਉਹ ਤੈਨੂੰ ਲੋਐਸਟ ਕ੍ਰੈਡਿਟ ਸਕੋਰ ਦੇ ਬਾਵਜੂਦ ਘੱਟ ਤੋਂ ਘੱਟ ਦਰਾਂ ਦੇ ਮੌਰਗੇਜ ਲੈ ਕੇ ਦੇ ਸਕਦੇ ਨੇ। ਹੁਣ ਦੇਰ ਨਾ ਕਰ, ਹੁਣੇ ਕਾਲ ਕਰ ਮਿਹਨਤ ਜੀ ਨੂੰ।
ਜੀ ਹਾਂ, ਜੇਕਰ ਤੁਸੀਂ ਵੀ ਘਰ ਲੱਭ ਰਹੇ ਹੋ ਤਾਂ ਫਿਰ ਹੁਣੇ ਕਾਲ ਕਰੋ ਮਿਹਨਤ ਜੀ ਨੂੰ 6477022023 ਜਾਂ 6474724141।
ਇੰਡਸ ਹਾਸਪਿਟਲ ਪਾਕਿਸਤਾਨ ਭਰ ਮੇ ਮੁਸਤਹਿਕ ਅਫਰਾਦ ਕੇ ਲਈ ਮੁਫਤ ਇਲਾਜ ਕੀ ਸਹੂਲਿਆਤ ਫਰਾਹਮ ਕਰਤਾ ਆਇਆ ਹੈ ਔਰ ਯੇ ਸਿਰਫ ਆਪਕੇ ਦਿਏ ਹੋਏ ਅਹਤਿਆਤ ਸੇ ਹੀ ਮੁਮਕਿਨ ਹੁਆ। ਇੰਡਸ ਹਾਸਪਿਟਲ ਕੇ ਕਾਰੇ ਖੈਰ ਮੇ ਹਿੱਸਾਦਾਰ ਬਣੀਏ ਔਰ ਸ਼ਾਮਿਲ ਹੋ ਜਾਈਏ ਰੇਡੀਓ ਸਾਜ਼ੋ ਆਵਾਜ਼ 770 AM ਔਰ ਈ ਆਵਾਜ਼ ਟੀਵੀ ਕੀ ਟੈਲੀਥੋਨ ਟ੍ਰਾਂਸਮਿਸ਼ਨ ਮੇ ਜੁਮਾ 29 ਮਾਰਚ 3:30 ਵਜੇ। ਕਾਲ ਕੀਜੀਏ ਔਰ ਆਪਣੀ ਜ਼ਕਾਤ ਔਰ ਸਦਕਾਤ ਅਤਿਆ ਕੀਜੀਏ। ਪਾਕਿਸਤਾਨ ਕੇ ਜ਼ਰੂਰਤਮੰਦ ਮਰੀਜ਼ ਆਪਕੀ ਤਵੱਜੋ ਕੇ ਮੁੰਤਜ਼ਰ ਹੈ। ਮਜ਼ੀਦ ਮਾਲੂਮਾਤ ਕੇ ਲਈ ਵਿਜ਼ਿਟ ਕੀਜੀਏ indushospital.ca।
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
The views expressed on the preceding program may not necessarily be those of the owner or management of WTOR radio station.
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ।
ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਂਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ